ਸਾਹਿਬ ਜੀਓ ਇੱਕ ਨਾ ਭਾਣੇ ਕੱਢ ਲਏ ਇੱਕ ਨਾ ਮਾਇਆ ਵਿੱਚ ਨਿਵਾਸ ਏਵ ਭੇ ਆਖ ਨਾ ਜਾਪਈ ਜੇ ਕਿਸੈ ਆਣ ਰਾਸ ਇੱਕ ਨਾ ਭਾਣੇ ਕੱਢ ਲਏ ਇੱਕ ਨਾ ਮਾਇਆ ਵਿੱਚ ਨਿਵਾਸ ਏਵ ਭੇ ਆਖ ਜਾਪਈ ਜੇ ਕਿਸੈ ਆਣ ਰਾਸ ਨਾਨਕ ਗੁਰਮੁਖ ਜਾਣੀਐ ਜਾਂ ਕੋ ਆਪ ਕਰੇ ਪਰਗਾਸ ਨਾਨਕ ਗੁਰਮੁਖ ਜਾਣੀਐ ਜਾਂ ਕੋ ਆਪ ਕਰੇ ਪਰਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਪਾਵਨ ਪਵਿੱਤਰ ਬਚਨਾਂ ਵਿੱਚੋਂ ਜੋ ਕਿ ਇੱਕ ਸਲੋਕ ਉਹਦੀਆਂ ਦੋ ਪੰਕਤੀਆਂ ਅੱਜ ਆਪਾਂ ਵਿਚਾਰਨੀਆਂ ਹਨ। ਸਤਿਗੁਰਾਂ ਨੇ ਇਸ ਪਾਵਨ ਪਵਿੱਤਰ ਬਚਨ ਵਿੱਚ ਕਿਰਪਾ ਕੀਤੀ ਹੈ ਕਿ ਜਗਤ ਦੀ ਜੋ ਖੇਡ ਹੈ ਇਹ ਇੱਕ ਸੰਸਾਰ ਉਸਨੇ ਆਪ ਆਪਣੇ ਰਹਿਣ ਵਾਸਤੇ ਬਣਾਇਆ, ਇਹਦੇ ਅੰਦਰ ਆਪ ਹੀ ਨਿਵਾਸ ਰੱਖਦਾ ਹੈ, ਸਮਾਇਆ ਹੋਇਆ ਹੈ। ਜਿਵੇਂ ਕਿ ਇੱਕ ਫੁੱਲ ਦੇ ਅੰਦਰ ਸੁਗੰਧੀ ਹੈ ਤਾਂ ਫੁੱਲ ਔਰ ਸੁਗੰਧੀ ਦੋ ਚੀਜ਼ਾਂ ਨੇ, ਤੇ ਤੀਸਰੀ ਚੀਜ਼ ਹੈ ਉਸ ਫੁੱਲ ਦੀ ਜਿਹੜੀ ਜੜ੍ਹ ਹੈ। ਜਿੰਨਾ ਚਿਰ ਉਹ ਜੜ੍ਹ ਬਣੀ ਰਹੇਗੀ ਫੁੱਲ ਖਿੜਿਆ ਰਹੇਗਾ, ਤੇ ਜਿੰਨਾ ਚਿਰ ਫੁੱਲ ਖਿੜਿਆ ਉਹਦੇ ਵਿੱਚੋਂ ਸੁਗੰਧੀ ਆਉਂਦੀ ਰਹੇਗੀ। ਇਸ ਤਰ੍ਹਾਂ ਅਕਾਲ ਪੁਰਖ ਨੇ ਇਸ ਧਰਤੀ ਦੇ ਉੱਤੇ ਬਹੁਤ ਸਾਰੇ ਸਰੀਰ ਪੈਦਾ ਕੀਤੇ ਹਨ ਔਰ ਸਾਰੇ ਸਰੀਰਾਂ ਦੇ ਅੰਦਰ ਜਿਵੇਂ ਫੁੱਲ ਵਿੱਚ ਸੁਗੰਧੀ ਹੈ ਇਸ ਤਰ੍ਹਾਂ ਸਮਾਇਆ ਹੋਇਆ ਹੈ। ਜਦੋਂ ਕਿਸੇ ਬੰਦੇ ਦੀ ਜਿਵੇਂ ਨਾਸਿਕਾ ਖੁੱਲ ਜਾਏ ਤਾਂ ਉਸ ਨੂੰ ਉਸ ਸੁਗੰਧੀ ਦੀ ਖਬਰ ਮਿਲਣੀ ਸ਼ੁਰੂ ਹੋ ਜਾਂਦੀ ਹੈ। ਜੇ ਨੱਕ ਠੀਕ ਨਹੀਂ ਤੇ ਫੁੱਲ ਵੀ ਖਿੜਿਆ ਹੋਵੇ ਸੁਗੰਧੀ ਨਹੀਂ ਆਉਂਦੀ। ਕਈ ਵਾਰੀ ਬੰਦੇ ਦੀ ਸੁੰਘਣ ਸ਼ਕਤੀ ਕਮਜ਼ੋਰ ਪੈ ਜਾਂਦੀ, ਉਹ ਫੁੱਲਾਂ ਕੋਲੋਂ ਨਿਕਲਦਾ ਹੈ ਉਹਨੂੰ ਉਹਦੇ ਵਿੱਚੋਂ ਕੋਈ ਸੁਗੰਧੀ ਨਹੀਂ ਆਉਂਦੀ। ਬਿਲਕੁਲ ਇਸੇ ਤਰ੍ਹਾਂ ਹੈ ਕਿ ਇੱਥੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਗੁਰਬਾਣੀ ਦਾ ਇੱਕ ਇੱਕ ਸ਼ਬਦ ਫੁੱਲਾਂ ਵਾਂਗ ਖਿੜਿਆ ਹੋਇਆ, ਸੁਗੰਧੀ ਵੀ ਉਹਦੇ ਵਿੱਚ ਹੈ। ਪਰ ਜੇ ਸਾਡਾ ਸੁੰਘਣ ਦਾ ਜਿਹੜਾ ਸਿਸਟਮ ਹੈ ਕੰਮ ਨਾ ਕਰੇ ਤੇ ਫੁੱਲ ਸਾਡਾ ਕੁਝ ਨਹੀਂ ਸਵਾਰ ਸਕਦਾ, ਅਸੀਂ ਕਹਾਂਗੇ ਕੋਈ ਸੁਗੰਧੀ ਨਹੀਂ। इस करके फुल दे संसार दे अंदर उदी सुगंधी आ रही है सारिया शरीरां विचों, सब में जोत जोत है सोए, पर सानू वो तां नहीं सुगंधी आउंदी के साड़ी मन दी जेड़ी स्थिति है, साड़ी जिंदगी दा जेड़ा जाउण दा तरीका है, सीधे लफ्जां विच कहां, जेड़े ढंग नाल असी जी रहे हां वो गलत होण करके, वो रोगी होण करके सानू इस दिसदे होए संसार विचों उहदी कोई खबर नहीं मिलदी, उहदा कोई पता नहीं लगदा। सतगुरु ने ते बचन भी किते कि ओ तां बड़ा सियाणा है और मां बाप वांगू संसार नू प्यार भी करदा है, पर उहदे नेड़े जाण वास्ते एक धोते हुए दिल की लोड़ पैंदी, नहीं तो बंदा उहदे नाल संबंध नहीं जोड़ सकता। गुरु अर्जन देव सच्चे पातशाह जी ने एक बचन किया, वह कहिंदे मीरा दाना दिल सोच मुहब्बते मन तन बसें मेरे शाह बंदी मोच। बड़े प्यारे शब्द ने। बंदी मोच का अर्थ है कि बंधना नू तोड़न वाला, खोल देन वाला रस्सियां। जिंदगी विच जिन्ने दुखां दियां रस्सियां सानू बज्जियां होईयां, सारे दुख ही ने, ते बंदा तकरीबन दुखां नाल फिर समझौता कर लैंदा वी इह तां इसे तरह रहने ने। कह भी दिता बहुते धर्मां ने संसार कहिंदे दुखां दा ही घर है, इन्हां नाल मित्रता पाओ, इत्थे जे रहना है तां कहिंदे ने दुखी रहना सिखो, किवें दुखी होईदा है, दुख इत्थे सिखाया जांदा है, दुख इत्थे हंडाया जांदा है, ते हंडाउण दी जाच दसी जांदी, पर इस तरह है नहीं। असल विच रब ने संसार नू दुखी होण वास्ते बनाए नहीं सी, ये अगों जा के हुण किसे चीज दी वरतों गलत कर लै बंदा, उहदा वेखो अपना तरीका है जिंदगी दा। दूर ना जाइए, बंदे दे मूंह दे विच बत्ती दंद ने, बड़े सुखदाई ने भोजन, ये सारे शरीर दा बेस ने, ये चबाउंदे ने भोजन नू तां अंदर जाके हजम हुंदा है, ते जे किते इन्हां दी वरतों बेध्यानी हो जाए ते विच वाली जिहड़ी जीव है किते इन्हां दे थले आ जाए, इन्हां दंदां दे विच पीसी जाए, तां कई कई दिन उस जीव दा जख्म छाला बन के बंदे नू दुखी करदा है। गलत नहीं सी बनाए दंद, पर गलती किथे हो गई, किते विचों ध्यान निकल गया, किते ये एक्सीडेंट हो गया मूंह दे अंदर, तां जीव फटी गई, उनू जख्म हो गया, कई दिन दुख दी रही। सच है संसार विच किते भी दुख नहीं, दुख सिर्फ ए है बंदा जदों किते बेध्यान हो जांदा है, सौ जांदा है, जदों उहदी सुरत किते विचों जीवन विचों निकल जांदी है, बेहोश हो जांदा है, तां अपने आप फिर एक्सीडेंट हुंदे ने। संसार विच दुख नहीं सी बनाया रब ने, पर सतगुरु कहिंदे ने कि इहदी इत्थों संसार दी रवायत ही ऐसी बन गई है कि इहदी आरंभता ही रोण तों शुरू हुंदी, जन्म ही इहदा इत्थों आरंभ हो जांदा है। इस करके जिहड़ी बेनती सांझी कर रहा सी कि धन गुरु तेग बहादुर साहब जी कहिंदे ने बंदे दे मन ते जिउण दा तरीका इस तरह दा है कि उहनू ठीक ठीक जो कुछ इत्थे संसार दे विच समाया होया है वह इस तरह नजर नहीं आउण लगा। भगत नामदेव जी का एक शब्द सांझा करा, कहिंदे ने उहनां नूं किसे ने पुछिया सी, जदों नामदेव जी पूरे ब्रह्म ज्ञान विच निपुण हो गए तां जग्यासुआं ने पुछिया, त्रिलोचन जी उहनां दे मित्र सन, कबीर साहब कहिंदे ने नामा कहे त्रिलोचना मुख ते राम सुमार, उहनां नूं मिलदे रहिंदे, तां उहनां ने पुछिया कि तुहाडी जिंदगी दी जिहड़ी ए छन है ये किन्ने बनाई है, केड़ा मिस्त्री, कौन है बनाउन वाला। ते जदों पुछया ते नामदेव जी ने कहा दूर नहीं, तेरे विच भी रहिंदा ते मेरे विच भी है। जदों ये सवाल किया ना, वैसे तुसी ये साखी सुनते रहिंदे होगे कि नामदेव दी जिहड़ी छपरी सी वो रब ने बनाई सी बाहरी तौर ते रहण वाली है, ते उदाहरण सी। धर्म के अंदर कुछ उदाहरण होंदियां ने पर उन्होंने समझाउणा पैंदा फिर बाहरली बोली विच पा के। असल विच गल की सी, भगत नामदेव जी का अपना जीवन इन्ना उच्चा हो गया कि उन्होंने वेख के किसी ने पूछ लिया सी भी तुसा अपना जीवन कित्थों बनवाया, कौन है मिस्त्री बनाउण वाला। पाड़ पड़ोसन पूछ ले नामा कह पहचान छवाई हो, किदे तो तुसी अपनी जिंदगी दी छन बनवाई है। तौ पै दुगनी मजूरी दह हो मोको बेडी देहू बताई हो, बेडी दा मतलब है कि जेड़ा मिस्त्री राज तुहाडा ए तुहाडी छन बना के गया ओदी मैनू खबर दिओ किथे रहिंदा है। मैं दुगने पैसे दे के अपना जीवन बनवाना चाहना, अपनी छन बनवानी चाहना। ते भगत नामदेव जी ने अगो एक शब्द कहा रहाओ दी तुक विच, कहिंदे देख बेडी रहो समाई। इहदे अर्थ ने भी जिथे तू खड़ा है अख खोल के वेख ते इथे ही वह तेनू दिस पाएगा। गल अख खुलण दी है, गल किते जान दी नहीं। कोई बंदा सारी धरती नू दा सफर कर ले रब दे दिसण दे कोई आसार नहीं, पर जे बंदा अख खोल ले ते एक कदम भी अगे जान दी लोड़ नहीं, फिर उथे सब कुछ है। गल अख खुलण ते खड़ी है, जेड़े ते बंदे ने अख खोल के वेख ली ओनू ते इथे दिस पिया, जिन्हें अख नहीं खोली ओनू सारी धरती ते नजर नहीं आ सकता। इस करके हां जे किते जान दे नाल बंदे दी अख खुल दी होवे ते जान विच पाप नहीं गुरेज नहीं है। जे किसे थां ते जान नाल बंदे दे अंदर दी अख खुले फिर ते जाना चाहिदा, पर जांदे भी रहे आउंदे भी रहे अख ते बंद ही रही, खुली ते है ही नहीं, तां फिर उस जान दा कोई लाभ नहीं। उन्होंने कहा जिन्हें पुछया सी किथे रहिंदा, कहिंदे हुण तैनू की एड्रेस दिया, देख देख दे उत्ते विश्राम है। उहदा मतलब है कि इत्थे ही वेख, होर ना किते वेखी, जिथे तू खड़ा है इत्थे वेख लै, चंगी तरह अख भर के महसूस कर, अभ्यास कर, वेखण दा यतन कर। देख बेडी रहो समाई, आ तेरे सामने सारिया विच समाया होया है, जिवें एक फुल दे अंदर सुगंधी है। गुरु तेग बहादुर साहब सच्चे पातशाह जी कहिंदे काहे रे बन खोजन जाई, तू तां उन्हां थावां तों लभदा फिरना जिथे वह है ही नहीं। बंदे दी आदत है जिन्हू ना ना लभना होवे उन्हूं उत्थे लभो जिथे वह रहिंदा नहीं। ये बंदे दी आदत है, किसे बड़े बड़े मुजरम नूं किते फड़ना होवे ते वह होवे बड़ा जबरदस्त बड़ा ताकतवर, ते फड़न वालियां नूं पता हुंदा है भी किथे रहिंदा है, पर उस घर नूं छड्ड जांदे ने, होर किते उह लभदे रहिंदे, फिर आ के खबर दे दिंदे उत्थे नहीं मिलिया, ते मिलना की उत्थे है ही नहीं। सच यह है असी जिहड़ियां थावां तुहानूं लभ रहे उत्थे उह रहिंदा ही नहीं, जिथे वह रहिंदा असीं उत्थों लभदे नहीं। गल इन्नी कु है दूर नहीं, गावे को वेखै हादरा हदूर, कोल ही है, हजूरी विच है। पर गल सिर्फ इन्नी है कि बंदा उन्हों मिलन वास्ते तैयार ही कोई नहीं है, मिलना नहीं चाहुंदा, इस करके लभदा कित्थों है जिथे वह नहीं मिलदा। तां नौवें पातशाह गुरु तेग बहादुर साहब जी ने कहा काहे रे, काहदे वास्ते बन खोजन जाई, इधर जंगलां आदिक विच किधर जा रहा है, क्योंकि वह जिथे रहिंदा है उहदे मैं टिकाने तैनूं दस दिया। वह किथे किथे गुरु ग्रंथ साहिब जी दी बाणी विच वैसे तां चार पंज थावां दा नाम लिया गया है भई इथों खोज। मैं वह थोड़े थोड़े हंट तुहाडे नाल सांझे करदे आं, उहदा तुसीं फिर आप विस्तार कर लेना। ਸਭ ਤੋਂ ਪਹਿਲਾਂ ਤੇ ਗੁਰੂ ਸਾਹਿਬ ਨੇ ਕਿਹਾ ਕਿ ਜੇ ਤੂੰ ਉਹਨੂੰ ਬਿਲਕੁਲ ਨੇੜਿਓਂ ਵੇਖਣਾ ਤਾਂ ਪ੍ਰਭ ਜੀ ਬਸੈ ਸਾਧ ਕੀ ਰਸਨਾ, ਬਿਲਕੁਲ, ਕਿਉਂਕਿ ਇਹ ਸਭ ਤੋਂ ਸੌਖਾ ਹੈ, ਹੋਰ ਇੰਨਾ ਸਰਲ ਕੋਈ ਤਰੀਕਾ ਨਹੀਂ ਉਹਨੂੰ ਸੁਣਨ ਦਾ ਤੇ ਵੇਖਣ ਦਾ। ਕਿਉਂਕਿ ਜੇ ਅੱਗੇ ਹੋਰ ਨੇ ਗੱਲਾਂ, ਗੁਰੂ ਸਾਹਿਬ ਨੇ ਇਹ ਵੀ ਕਿਹਾ ਵੀ ਤੂੰ ਸਭਨੀ ਥਾਈ ਜਿੱਥੇ ਹੋ ਜਾਈ ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ ਸਾਰੇ ਸਰੀਰਾਂ ਵਿੱਚ ਹੈ, ਪਰ ਇਹ ਵੇਖਣਾ ਬੜਾ ਔਖਾ, ਕਿਉਂਕਿ ਜੇ ਸਾਰੇ ਸਰੀਰਾਂ ਵਿੱਚੋਂ ਵੇਖਣਾ ਸ਼ੁਰੂ ਕਰ ਦਿੱਤਾ ਤਾਂ ਦੋ ਚਾਰ ਦਸ ਤਾਂ ਦੁਸ਼ਮਣ ਹੋਣਗੇ ਨਾ ਬੰਦੇ ਦੇ, ਸਾਰਿਆਂ ਵਿੱਚੋਂ ਤੇ ਕਹੀ ਜਾਏਗਾ ਇਹਦੇ ਵਿੱਚ ਵੀ ਰੱਬ ਹੈ, ਇਹਦੇ ਵਿੱਚ ਵੀ ਹੈ, ਇਹਦੇ ਵਿੱਚ ਵੀ ਹੈ। ਤਾਂ ਜਦੋਂ ਉਹ ਆਪਣੇ ਦੁਸ਼ਮਣ ਦੇ ਸਾਹਮਣੇ ਗਿਆ ਉਹਨੇ ਕਿਹਾ ਇਹਦੇ ਵਿੱਚ ਨਹੀਂ, ਇਹ ਬੜਾ ਦੁਸ਼ਟ ਹੈ, ਇਹਦੇ ਵਿੱਚ ਨਹੀਂ ਮੈਂ ਮੰਨਾਂਗਾ, ਤਾਂ ਉਹ ਵਿਧੀ ਜਿਹੜੀ ਉਹਦੇ ਕੰਮ ਨਹੀਂ ਆ ਸਕੀ। ਇਸ ਕਰਕੇ ਇੱਕ ਤਰੀਕਾ ਹੈ, ਲੱਭਿਆ ਹੈ ਸਿਆਣਿਆਂ ਨੇ ਅਭਿਆਸ ਕਰਨ ਵਾਸਤੇ, ਉਹ ਕਹਿੰਦੇ ਨੇ ਜੇ ਤੂੰ ਜ਼ਿੰਦਗੀ ਵਿੱਚ ਧਾਰਮਿਕ ਤੌਰ ਤੇ ਸਫਲ ਹੋਣਾ ਚਾਹੁੰਦਾ ਤੇ ਉਹਨਾਂ ਲੋਕਾਂ ਨੂੰ ਪ੍ਰੇਮ ਕਰ ਜਿਹੜੇ ਤੈਨੂੰ ਸਭ ਤੋਂ ਜ਼ਿਆਦਾ ਦੁਖੀ ਕਰਦੇ ਨੇ। ਇਹ ਕਿਵੇਂ ਹੋ ਸਕੇਗਾ? ਪਹਿਲੀ ਜੜ ਤੋਂ ਗੱਲ ਸ਼ੁਰੂ ਕਰ ਦਿੱਤੀ। ਜੇ ਤੂੰ ਇਸ ਮਾਮਲੇ ਦੇ ਵਿੱਚ ਨਿਪੁੰਨ ਹੋਣਾ ਚਾਹੁੰਦਾ ਤੇ ਜਲਦੀ ਵਿਕਾਸ ਕਰਨਾ ਚਾਹੁੰਦਾ ਤੇ ਜਲਦੀ ਪਲਟਾ ਲਿਆਉਣਾ ਚਾਹੁੰਦਾ, ਜ਼ਰੂਰੀ ਨਹੀਂ ਕਿ ਉਹਦੇ ਪੈਰਾਂ ਨੂੰ ਹੱਥ ਲਾਉਣਾ, ਇਹ ਨਹੀਂ ਕਿਹਾ। ਇਹ ਪੱਛਮ ਦੇ ਕੁਝ ਵਿਦਵਾਨਾਂ ਦਾ ਇਹ ਤਜਰਬਾ ਹੈ, ਇਹ ਨਹੀਂ ਜ਼ਰੂਰੀ ਵੀ ਉਹਦੇ ਅੱਗੇ ਤੁਸੀਂ ਮੱਥਾ ਰੱਖ ਦਿਓ ਜਾਂ ਉਸ ਨੂੰ ਕਹੋ ਕੋਈ ਉਸਤਤ ਦੇ ਸ਼ਬਦ, ਕੋਈ ਲੋੜ ਨਹੀਂ। ਇੱਕ ਅੰਦਰ ਭਾਵ ਕਰਨਾ, ਉਹਦੇ ਨਾਲ ਪਿਆਰ ਕਰਨਾ, ਮਨ ਦੇ ਵਿੱਚ ਤਰੰਗਾਂ ਫੈਲਾਉਣੀਆਂ ਨੇ ਉਹਦੇ ਪਿਆਰ ਵਿੱਚ, ਹੈ ਬੜਾ ਔਖਾ ਪਰ ਇਹਨੂੰ ਸ਼ੁਰੂ ਕਰਨਾ ਚਾਹੀਦਾ, ਬੜੀ ਕੰਮ ਆਉਣ ਵਾਲੀ ਤਰਤੀਬ ਹੈ। ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹਨੂੰ ਵਰਤਣ ਦਾ ਜ਼ਿਕਰ ਕੀਤਾ ਗਿਆ, ਬਾਹਰੋਂ ਨਹੀਂ ਲੋੜ ਕਿ ਉਹਨੂੰ ਪੈਰਾਂ ਨੂੰ ਹੱਥ ਲਾਉਣਾ ਜਾਂ ਕਹਿਣਾ ਵੀ ਅੱਜ ਤੋਂ ਮੈਂ ਤੇਰਾ ਮਿੱਤਰ ਹਾਂ, ਮੇਰੀ ਤੇਰੇ ਨਾਲ ਕੋਈ ਦੁਸ਼ਮਣੀ ਨਹੀਂ, ਇਹ ਸਾਰਾ ਪਖੰਡ ਹੈ, ਇਹ ਕੁਝ ਵੀ ਨਹੀਂ। ਅੰਦਰੋਂ ਇੱਕ ਗੱਲ ਸ਼ੁਰੂ ਕਰ ਲੈਣੀ, ਜੇ ਜ਼ਿੰਦਗੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਤੇਰੇ ਸਰੀਰ ਦੇ ਵੀ ਕਈ ਰੋਗ ਇਸ ਤਰ੍ਹਾਂ ਖਤਮ ਹੋ ਜਾਣਗੇ, ਸਾਫ ਕਿਹਾ ਹੈ, ਕੋਈ ਫਿਲਾਸਫੀ ਨਹੀਂ ਇਹਦੇ ਵਿੱਚ ਵੀ ਇਹ ਮਨ ਦਾ ਰੋਗ ਹੈ ਜੀ, ਇਹ ਪੰਜ ਵਿਕਾਰਾਂ ਨੂੰ ਰੋਗ ਕਹਿੰਦੇ, ਨਹੀਂ, ਸਾਫ ਕਹਿ ਦਿੱਤਾ ਹੈ ਕਿ ਤੂੰ ਉਸ ਬੰਦੇ ਨਾਲ ਸਨੇਹ ਦੀਆਂ ਤਰੰਗਾਂ ਅੰਦਰੋਂ ਕੱਢਣੀਆਂ ਸ਼ੁਰੂ ਕਰ ਦੇ, ਵੀ ਇਹ ਮੇਰਾ ਬਹੁਤ ਚੰਗਾ ਮਿੱਤਰ ਹੈ, ਪਰ ਕਰੀ ਉਹਦੇ ਨਾਲ ਜਿਹਨੇ ਤੈਨੂੰ ਜ਼ਿੰਦਗੀ ਵਿੱਚ ਸਭ ਤੋਂ ਜ਼ਿਆਦਾ ਸਤਾਇਆ, ਉੱਥੋਂ ਸ਼ੁਰੂ ਕਰਨਾ। ਮਿੱਤਰਾਂ ਨਾਲ ਤੇ ਮਿੱਤਰਤਾ ਪਾਉਣੀ ਕੋਈ ਵੱਡੀ ਗੱਲ ਨਹੀਂ, ਉਹ ਪਹਿਲੇ ਚੱਲ ਰਹੀ ਹੈ, ਉਹ ਤਾਂ ਕੋਈ ਬਹੁਤੀ ਔਖੀ ਨਹੀਂ। ਤਾਂ ਉਥੋਂ ਗੱਲ ਸ਼ੁਰੂ ਕੀਤੀ, ਬਾਬਾ ਫਰੀਦ ਜੀ ਨੇ ਇਹ ਬਚਨ ਕਹੇ ਨੇ, ਉਹ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ, ਇਹ ਗੱਲ ਬੜੀ ਔਖੀ ਹੈ, ਬੁਰੇ ਦਾ ਭਲਾ ਕਰ ਕਿੱਥੋਂ ਗੱਲ ਸ਼ੁਰੂ ਹੋਵੇਗੀ, ਪਰ ਇਹਦੇ ਨਤੀਜੇ ਬੜੇ ਬਹੁਤ ਹੀ ਵਧੀਆ ਨਤੀਜੇ ਨੇ ਇਸ ਕੰਮ ਨੂੰ ਕੀਤਿਆਂ। ਅਸੀਂ ਵਿਧੀਆਂ ਲੱਭਦੇ ਫਿਰਨੇ ਆ, ਕੋਈ ਵਿਧੀ ਦੱਸੋ ਕਿਵੇਂ ਟਿਕੀਏ ਕਿਵੇਂ ਹੋਵੇ, ਆ ਵਿਧੀਆਂ ਸਾਰੀਆਂ ਦੱਸੀਆਂ ਨੇ, ਉਹ ਕਰਨੀਆਂ ਨਹੀਂ ਚਾਹੁੰਦੇ। ਉਹ ਕਹਿੰਦੇ ਆ ਵਿਧੀ ਹੈ ਇੱਕ, ਇਹਨੂੰ ਸ਼ੁਰੂ ਕਰ। ਫਰੀਦਾ ਬੁਰੇ ਦਾ ਭਲਾ ਕਰ, ਬੁਰੇ ਦਾ ਮਤਲਬ ਜਿਹਨੂੰ ਤੂੰ ਬੁਰਾ ਸਮਝ ਰਿਹਾ, ਜਿਹਨੂੰ ਤੂੰ ਮਾੜਾ ਕਹਿ ਰਿਹਾ, ਔਰ ਉਹਨੂੰ ਉਹਦਾ ਭਲਾ ਕਿਵੇਂ ਕਰਨਾ ਹੈ। ਭਲਾ ਇਸ ਤਰ੍ਹਾਂ ਨਹੀਂ ਕਰਨਾ ਵੀ ਤੁਸੀਂ ਉਹਨੂੰ 5 ਮੀਟਰ ਕੱਪੜਾ ਲਿਆ ਕੇ ਦਿਓ ਜਾਂ ਉਹਦੇ ਪੈਰਾਂ ਨੂੰ ਹੱਥ ਲਓ, ਅੱਗੇ ਦੱਸ ਵੀ ਦਿੱਤਾ ਭਲਾ ਕਿਵੇਂ ਕਰਨਾ। ਕਹਿੰਦੇ ਨੇ ਉਹਦੇ ਪ੍ਰਤੀ ਮਨ ਵਿੱਚ ਗੁੱਸੇ ਨੂੰ ਹੰਡਾਉਣਾ ਨਹੀਂ, ਗੁੱਸਾ ਮਨ ਨਾ ਹੰਡਾਏ। ਹੰਡਾਉਣ ਦਾ ਮਤਲਬ ਹੁੰਦਾ ਹੈ ਕਿ ਜਿਵੇਂ ਤੁਸੀਂ ਇਹ ਪੁਸ਼ਾਕ ਸਵੇਰੇ ਪਾਈ ਸੀ ਤੇ 12 ਘੰਟੇ ਰੱਖੀ ਲਗਾਤਾਰ, ਛੱਡੀ ਨਹੀਂ। ਇੱਕ ਗੁੱਸਾ ਹੁੰਦਾ ਹੈ ਕਿ ਆਇਆ ਤੇ ਗਿਆ, ਉਹ ਗੁਰਮੁਖ ਦੇ ਜੀਵਨ ਵਿੱਚ ਵੀ ਹੈ, ਗੁਰਸਿੱਖ ਦੇ ਜੀਵਨ ਵਿੱਚ ਵੀ ਹੈ। ਉਹਦਾ ਗੁੱਸਾ ਇਸ ਤਰ੍ਹਾਂ ਦਾ ਹੈ ਕਿ ਜਿਵੇਂ ਪਾਣੀ ਦੇ ਉੱਤੇ ਸੋਟੀ ਲੈ ਕੇ ਲੀਕ ਮਾਰ ਦਿਓ, ਲੀਕ ਬਣੀ ਤੇ ਨਾਲੋਂ ਨਾਲ ਮਿਟ ਗਈ, ਲੀਕ ਬਣੀ ਤੇ ਨਾਲੋਂ ਨਾਲ ਗਾਇਬ ਹੋ ਗਈ। ਦੂਜੇ ਪਾਸੇ ਮਨਮੁੱਖ ਦਾ ਗੁੱਸਾ ਇਸ ਤਰ੍ਹਾਂ ਦਾ ਜਿਵੇਂ ਪੱਥਰ ਦੇ ਉੱਤੇ ਲਕੀਰ ਉਹਦੇ ਉੱਤੇ ਪਾ ਦਿਓ, ਹੁਣ ਉਹ ਕਿਵੇਂ ਮਿਟੇਗੀ? ਪੱਥਰ ਤੇ ਲਕੀਰ ਵਾਂਗੂ ਹੈ। ਇਸ ਤਰ੍ਹਾਂ ਜਦੋਂ ਮਨਮੁਖ ਰੱਬ ਨਾਲ ਜਾਂ ਕੋਈ ਭਲਾਈ ਦਾ ਕੰਮ ਕਰਦਾ ਜਾਂ ਗੁਰੂ ਦੀ ਗੱਲ ਵੱਲ ਧਿਆਨ ਦਿੰਦਾ ਤੇ ਉਹ ਸਿਰਫ ਇੰਨਾ ਕੁ ਹੁੰਦਾ ਜਿਵੇਂ ਪਾਣੀ ਦੇ ਉੱਤੇ ਲੀਕ ਹੁੰਦੀ ਹੈ, ਥੋੜਾ ਜਿਹਾ ਗਏ ਇੱਕ ਗੱਲ ਆਈ ਸਮਝ ਵਿੱਚ। ਤੇ ਵੈਸੇ ਤਾਂ ਆਪਣਾ ਗਿਆਨ ਹੀ ਇੰਨਾ ਹੁੰਦਾ, ਅਗਲਾ ਬੰਦਾ ਕਹਿੰਦਾ ਮੈਂ ਹੁਣ ਇਹਨੂੰ ਸੁਣਾ ਕਿਵੇਂ, ਕਿਵੇਂ ਹੋ ਸਕਦਾ। ਮੈਂ ਇੱਕ ਬਹੁਤ ਵੱਡੇ ਸੰਨਿਆਸੀ ਦੀ ਗੱਲ ਸੁਣ ਰਿਹਾ ਸੀ ਕਿ ਉਹਨੇ ਇੱਕ ਸਮਾਗਮ ਵਿੱਚ ਸਰੋਤਿਆਂ ਵਿੱਚ ਬਹਿਣ ਤੋਂ ਇਨਕਾਰ ਕਰ ਦਿੱਤਾ। ਕਹਿੰਦੀ ਮੈਂ ਸੁਣ ਨਹੀਂ ਸਕਦੀ, ਮੈਨੂੰ ਤਾਂ ਬੋਲਣਾ ਹੀ ਆਉਂਦਾ ਸਿਰਫ, ਮੈਂ ਤਾਂ ਸਮਝਾਇਆ ਬੜੇ ਲੋਕਾਂ ਨੂੰ, ਮੈਂ ਕਿਵੇਂ ਸਮਝਾਂ ਕਿਸੇ ਤੋਂ। ਤਾਂ ਕੀ ਕਰਨਗੇ ਗੇਰੂਏ ਕੱਪੜੇ ਉਸ, ਉਹਦਾ ਕੁਝ ਨਹੀਂ ਹੋ ਸਕਦਾ। ਮੈਂ ਸਿਰਫ ਸਮਝਾ ਸਕਣਾ, ਮੈਨੂੰ ਆਪ ਸਮਝਣ ਦੀ ਲੋੜ ਨਹੀਂ ਹੈ। ਇਸ ਲਈ ਕਹਿੰਦੇ ਨੇ ਕਿ ਇੱਥੇ ਮਹਾਂਪੁਰਸ਼ਾਂ ਨੇ ਇੱਕ ਗੱਲ ਕਹੀ ਸੀ, ਉਹ ਕਹਿੰਦੇ ਨੇ ਅਗਿਆਨੀ ਦਾ ਹੰਕਾਰ ਤੇ ਛੋਟਾ ਹੁੰਦਾ, ਗਿਆਨੀ ਦਾ ਹੰਕਾਰ ਉਹਦਾ ਕੋਈ ਪਾਰਾਵਾਰ ਨਹੀਂ, ਉਹ ਬੜਾ ਖਤਰਨਾਕ ਹੈ। ਜਿਹੜਾ ਬੰਦਾ ਸੇਵਾ ਨਹੀਂ ਕਰਦਾ ਉਹਦੇ ਪਹਿਲਾਂ ਹੀ ਅੰਦਰੋਂ ਡਰਿਆ ਹੋਇਆ ਮੈਂ ਕਿਹੜੀ ਸੇਵਾ ਕਰਨਾ। ਜਿਹੜਾ ਬਹੁਤ ਵੱਡਾ ਸੇਵਾਦਾਰ ਏ ਤੇ ਬੜਾ ਹੀ ਜੇ ਧਿਆਨ ਨਾ ਦਿੱਤਾ ਤੇ ਹੰਕਾਰ ਬੜਾ ਖਤਰਨਾਕ ਵੀ ਹੋ ਸਕਦਾ। ਚੀਜ਼ਾਂ ਤਾਂ ਚੰਗੀਆਂ ਨੇ, ਕੰਮ ਆਉਂਦੀਆਂ ਨੇ, ਤਾਂ ਜਿਹੜਾ ਗੁੱਸਾ ਹੰਢਾਇਆ ਜਾਂਦਾ ਉਹਨੂੰ ਬਾਬਾ ਫਰੀਦ ਜੀ ਨੇ ਕਿਹਾ ਵੇਖੋ ਜਿਸ ਬੰਦੇ ਨੇ ਸਰੀਰ ਧਾਰਿਆ ਨਾ, ਪੰਜ ਵਿਕਾਰ ਉਹਦੇ ਵਿੱਚ ਰਹਿੰਦੇ ਨੇ, ਫਰਕ ਬੜਾ ਹੈ। ਅਸੀਂ ਕਹਿੰਦੇ ਹਾਂ ਕਿਵੇਂ ਘਟਣਗੇ, ਕਿਵੇਂ ਇਹਨਾਂ ਵਿੱਚ ਕਮੀ ਆਏਗੀ। ਕ੍ਰੋਧ ਦੀ ਗੱਲ ਲੈ ਲਈ, ਇਹਦਾ ਇਹ ਅਭਿਆਸ ਹੈ ਕਿ ਤੁਸੀਂ ਪਹਿਲਾਂ 12 ਘੰਟੇ ਗੁੱਸੇ ਵਿੱਚ ਰਹਿੰਦੇ ਸੀ ਕਿਉਂਕਿ ਹੰਢਾਉਂਦੇ ਸੀ ਲਗਾਤਾਰ, ਜਿਵੇਂ ਕਮੀਜ਼ ਪਾਇਆ ਹੋਇਆ ਲਾਉਣਾ ਹੀ ਨਹੀਂ, ਕੱਢਣਾ ਹੀ ਨਹੀਂ ਅੰਦਰੋਂ, ਦਿਨ ਰਾਤ ਇੱਕ ਮਿੰਟ ਵੀ ਨਹੀਂ ਨਿਕਲਣ ਦੇਣਾ। ਬਸ ਤੁਹਾਡੇ ਵਿਰੋਧੀ ਦੀ ਗੱਲ ਤੁਹਾਡੇ ਸਾਹਮਣੇ ਕੀਤੀ ਨਹੀਂ, ਇੱਕਦਮ ਲੂੰ ਕੰਡੇ ਹੋ ਗਏ, ਇੱਕਦਮ ਅੱਖਾਂ ਵਿੱਚ ਲਾਲੀ ਆ ਗਈ, ਇੱਕਦਮ ਵਿੱਚੋਂ ਫਰਕਣ ਲੱਗ ਗਿਆ ਸਾਰਾ ਕੁਝ। ਇਹ ਗੁੱਸਾ ਹੰਢਾਉਣ ਵਾਲੀ ਗੱਲ ਹੈ। ਸਤਿਗੁਰੂ ਨੇ ਕਿਹਾ ਗੁੱਸੇ ਵਿੱਚ ਹੋਣਾ ਹੋਰ ਗੱਲ ਹੈ, ਗੁੱਸਾ ਕਰਨਾ ਹੋਰ ਗੱਲ, ਕਿ ਹੁਣੇ ਆਇਆ ਸੀ 2-4-10 ਮਿੰਟ ਰਿਹਾ ਗਾਇਬ ਹੋ ਗਿਆ ਚਲਾ ਗਿਆ, ਉਹ ਹੋਰ ਚੀਜ਼ ਹੈ। ਪਰ ਗੁੱਸੇ ਨੂੰ ਹੰਢਾਉਣਾ ਇਹ ਤੇ ਬੜੀ ਹੀ ਇਹ ਖਤਰਨਾਕ ਪ੍ਰਕਿਰਿਆ ਹੈ। ਤੇ ਗੁੱਸਾ ਜਦੋਂ ਬੰਦਾ ਹੰਢਾਉਣ ਲੱਗ ਪੈਂਦਾ ਉਹ ਕਹਿੰਦੇ ਨੇ ਫਿਰ 12 ਘੰਟੇ ਜਾਂ 15 ਘੰਟੇ ਜਾਗਦਾ ਤੇ ਜਦੋਂ ਸੌਂਦਾ ਉਦੋਂ ਵੀ ਉਹ ਹੰਢਾਉਂਦਾ, ਉਹਦੇ ਸੁਪਨਿਆਂ ਦੇ ਵਿੱਚ ਵੀ ਉਹ ਗੁੱਸਾ ਕਾਇਮ ਰਹਿੰਦਾ ਹੈ, ਉਹ ਸੁਪਨੇ ਵਿੱਚ ਵੀ ਕਿਸੇ ਨਾਲ ਝਗੜਦਾ, ਬੜਾ ਡੂੰਘਾ ਹੋ ਜਾਂਦਾ। ਇਸ ਕਰਕੇ ਵਿਕਾਰ ਜਿਹੜੇ ਨੇ ਇੱਕਦਮ ਨੇ ਕਿਸੇ ਦੇ ਮਰੇ, ਖਿਆਲ ਰੱਖਣਾ ਜਦੋਂ ਵੀ ਇਹ ਘਟਦੇ ਨੇ ਉਹਦੀ ਨਿਸ਼ਾਨੀ ਕੀ ਹੈ ਕਿ ਪਹਿਲਾਂ ਜਿੱਥੇ 12 ਘੰਟੇ ਗੁੱਸਾ ਰਹਿੰਦਾ ਸੀ ਹੁਣ 11 ਘੰਟੇ ਰਹਿ ਗਿਆ। ਸਤਸੰਗੀ ਦੇ ਵਿਕਾਸ ਦੀ ਇਹ ਨਿਸ਼ਾਨੀ ਹੋਰ ਕੋਈ ਨਹੀਂ। ਅਸੀਂ ਕਹਿੰਦੇ ਹਾਂ ਸਾਨੂੰ ਇਹ ਪ੍ਰਾਪਤ ਹੋ ਗਿਆ, ਕੀ ਨਿਸ਼ਾਨੀ ਕਿ ਜਿੱਥੇ 12 ਘੰਟੇ ਗੁੱਸਾ ਸੀ ਹੁਣ 6 ਘੰਟੇ ਰਹਿ ਗਿਆ, ਸਮਾਂ ਘਟਦਾ ਜਾਂਦਾ। ਜਿੱਥੇ ਦਿਨ ਰਾਤ ਵਾਸ਼ਨਾ ਸੀ ਹੁਣ 2-4 ਘੰਟੇ ਬਚ ਗਏ, ਫਿਰ 1 ਘੰਟੇ ਤੇ ਆ ਗਈ, ਫਿਰ ਅੱਧੇ ਘੰਟੇ ਤੇ ਆ ਗਈ, ਤੇ ਜਦੋਂ ਇਹ 10-5 ਮਿੰਟ ਤੇ ਆਉਂਦੀ ਉਦੋਂ ਬੜੀ ਖਤਰਨਾਕ, ਉੱਥੋਂ ਨਹੀਂ ਕੱਟੀ ਜਾਂਦੀ, ਉਹਨੂੰ ਬੜਾ ਔਖਾ ਹੈ ਜਦੋਂ, ਕਿਉਂਕਿ ਜਿਹੜੇ ਪੰਜ ਵਿਕਾਰ ਨੇ ਜਿਉਂ ਜਿਉਂ ਇਹ ਇਹਨਾਂ ਦਾ ਆਕਾਰ ਛੋਟਾ ਹੋਵੇਗਾ ਤਿਉਂ ਤਿਉਂ ਇਹਨਾਂ ਦੀ ਸ਼ਕਤੀ ਵਧੇਗੀ। ਧਿਆਨ ਰੱਖਣਾ ਜਿਹੜੇ ਪੰਜ ਵਿਕਾਰ ਨੇ ਨਾ, ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ, ਜਿੰਨਾ ਚਿਰ ਤੇ ਬੰਦਾ ਇਹਨਾਂ ਨੂੰ ਖੁੱਲੇ ਵਰਤਦਾ ਹੈ ਇੰਨੇ ਸ਼ਕਤੀਸ਼ਾਲੀ ਕੋਈ ਨਹੀਂ ਹੁੰਦੇ। ਜਿਉਂ ਜਿਉਂ ਇਹਨਾਂ ਦੇ ਉੱਤੇ ਅਭਿਆਸ ਕਰੇਗਾ ਤੇ ਇਹਨਾਂ ਨੂੰ ਘਟਾਏਗਾ, ਜਿਉਂ ਜਿਉਂ ਇਹਨਾਂ ਦਾ ਆਕਾਰ ਛੋਟਾ ਹੋਇਆ ਇਹਨਾਂ ਦੀ ਸ਼ਕਤੀ ਬੜੀ ਜ਼ਬਰਦਸਤ ਹੋ ਜਾਏਗੀ, ਉਹਨੂੰ ਰੋਕਣਾ ਬੜਾ ਮੁਸ਼ਕਲ ਹੈ। ਉੱਥੇ ਗੁਰੂ ਦੀ ਜ਼ਰੂਰਤ ਹੈ, ਉੱਥੇ ਸੰਗਤ ਦੀ ਲੋੜ ਹੈ। ਇਸ ਕਰਕੇ ਧਾਰਮਿਕ ਦੁਨੀਆਂ ਦੇ ਵਿੱਚ ਮਨੁੱਖ ਉਹਦਾ ਫੈਲਾਵ ਤੇ ਘਟਾ ਦਿੰਦਾ ਹੈ ਪਰ ਉਹਦਾ ਕੇਂਦਰ ਬਿੰਦੂ ਬੜਾ ਜ਼ਬਰਦਸਤ ਹੁੰਦਾ ਹੈ, ਉਹਦਾ ਅੰਦਰ ਉੱਥੇ ਬਣਿਆ ਰਹਿੰਦਾ। ਤਾਂ ਗੁਰੂ ਸਾਹਿਬ ਨੇ ਇਹ ਅਭਿਆਸ ਦੀ ਗੱਲ ਕੀਤੀ, ਕਹਿੰਦੇ ਗੁੱਸਾ ਮਨ ਨਾ ਹੰਢਾਏ। ਗੁੱਸਾ ਕਰਨਾ ਤੇ ਜ਼ਰੂਰੀ ਹੈ, ਤੰਦਰੁਸਤ ਦਿਮਾਗ ਦੀ ਇੱਕ ਨਿਸ਼ਾਨੀ ਹੈ ਕਿ ਕਿ ਜਦੋਂ ਕਿਸੇ ਦਾ ਦਿਮਾਗ ਸੁੰਨ ਹੋ ਜਾਏ ਉਹਨੂੰ ਡਾਕਟਰ ਕਹਿੰਦੇ ਗੁੱਸਾ ਆਉਂਦਾ, ਜੇ ਉਹ ਕਵੇ ਨਹੀਂ ਬਿਮਾਰੀ ਦੀ ਨਿਸ਼ਾਨੀ, 24 ਘੰਟਿਆਂ ਵਿੱਚ 1-2 ਵਾਰੀ ਆਉਣਾ ਚਾਹੀਦਾ, ਤਾਂ ਉਹ ਦਿਮਾਗ ਜਿਹੜਾ ਕ੍ਰਾਂਤੀ ਆਉਂਦੀ ਉਹਦੇ ਵਿੱਚ ਉਹਦੀਆਂ ਨਾੜਾਂ ਖੁੱਲੀਆਂ ਰਹਿੰਦੀਆਂ, ਤੇ ਆਉਣਾ ਹੀ ਬੰਦ ਹੋ ਗਿਆ ਉਹ ਤੇ ਮਰ ਗਿਆ, ਬਿਲਕੁਲ ਡੈਡ ਹੋ ਗਿਆ, ਉਹ ਥੋੜਾ ਜਿਹਾ ਆਉਂਦਾ ਉਹਦੇ ਵਿੱਚ। ਤਾਂ ਉਹ ਜੇ ਨਹੀਂ ਆਉਂਦਾ ਤੇ ਗੁੱਸਾ ਆਉਣ ਦੀ ਦਵਾਈ ਦੇਣਗੇ, ਜੇ ਜ਼ਿਆਦਾ ਆਉਂਦਾ ਫਿਰ ਉਹ ਖਤਰਨਾਕ। ਤਾਂ ਬਾਬਾ ਫਰੀਦ ਜੀ ਨੇ ਇਹ ਬਚਨ ਕਿਹਾ, ਉਹ ਕਹਿੰਦੇ ਨੇ ਗੁੱਸੇ ਨੂੰ ਇੱਕ ਹੈ ਥੋੜਾ ਜਿਹਾ ਕਰਨਾ, ਇੱਕ ਹੰਡਾਉਣਾ। ਤੂੰ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਤੇਰਾ ਸਭ ਤੋਂ ਪਹਿਲਾ ਵਿਰੋਧੀ ਉਹਦੇ ਨਾਲ ਗੁੱਸਾ ਹੰਡਾਉਣਾ ਛੱਡ ਦੇ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਇਹਦੇ ਨਾਲ ਮਿਲੇਗਾ ਕੀ, ਕੰਮ ਬਹੁਤ ਵੱਡਾ। ਤੇ ਬਾਬਾ ਜੀ ਕਹਿੰਦੇ ਦੇਹੀ ਰੋਗ ਨਾ ਲੱਗਈ, ਹੁਣ ਗੱਲ ਮਨ ਦੀ, ਇਹ ਰੋਗ ਦੇਹ ਦੇ ਨੇ, ਸਰੀਰ ਦੇ ਰੋਗ ਨੇ, ਇਹਦੇ ਨਾਲ ਤੇਰੇ ਸਰੀਰ ਦੇ ਰੋਗ ਖਤਮ ਹੋ ਜਾਣਗੇ, ਸੱਚਾਈ ਹੈ। ਇਹਦੇ ਨਾਲ ਸਰੀਰ ਵਿੱਚੋਂ ਰੋਗਾਂ ਦੀਆਂ ਜੜਾਂ ਖਤਮ ਹੋਣੀਆਂ ਸ਼ੁਰੂ ਹੋ ਜਾਣਗੀਆਂ, ਕਿਉਂਕਿ ਜੜ ਤੇ ਸਾਰੀ ਮਨ ਵਿੱਚੋਂ ਹੀ ਆਉਂਦੀ ਹੈ, ਸਰੀਰ ਵਿੱਚ ਤੇ ਰੋਗ ਹੀ ਕੋਈ ਨਹੀਂ। ਸਰੀਰ ਵਿੱਚ ਜਿਹੜੇ ਰੋਗ ਆਉਂਦੇ ਉਹ ਆਰਜੀ ਹੁੰਦੇ ਨੇ, ਪਾਣੀ ਵਿੱਚੋਂ ਆ ਗਿਆ, ਕਿਤੇ ਸਬਜ਼ੀ ਖਰੀਦੀ ਸੀ ਉਹਦੇ ਵਿੱਚ ਪੋਇਜ਼ਨ ਸੀ ਉਹਦੇ ਵਿੱਚੋਂ ਆ ਗਿਆ, ਹਵਾ ਵਿੱਚੋਂ ਆ ਗਿਆ, ਆਰਜੀ ਨੇ ਇੱਕ ਗੋਲੀ ਲਵੋ ਤਾਂ ਉਹਦੇ ਨਾਲ ਹਟ ਸਕਦਾ। ਪਰ ਜਿਹੜੇ ਰੋਗ ਨਹੀਂ ਨਾ ਜਾਂਦੇ, ਵਾਰ ਵਾਰ ਬੰਦੇ ਵਿੱਚ ਪ੍ਰਗਟ ਹੁੰਦੇ ਨੇ, ਵਾਰ ਵਾਰ ਅੰਦਰੋਂ ਨਿਕਲਦੇ, ਉਹ ਉਹਦੇ ਮਨ ਦੇ ਵਿੱਚ ਲੁਕੇ ਹੋਏ ਨੇ, ਕਿਤੇ ਹੋਏ ਕਿਤੇ ਪੁਰਾਣੇ ਉਹਦੇ ਭਾਗ ਲੜੀ ਦੇ ਵਿੱਚ ਛੁਪੇ ਹੋਏ ਨੇ, ਉਹਨੂੰ ਕੱਢਣਾ ਅਤਿ ਜ਼ਰੂਰੀ ਏ। ਤੇ ਜਿਨ੍ਹਾਂ ਨੇ ਇਹ ਤਰੀਕਾ ਵਰਤ ਲਿਆ ਉਹਨਾਂ ਨੂੰ ਦੇਹੀ ਰੋਗ ਨਾ ਲੱਗੇ। ਤੇ ਇੱਕ ਹੋਰ ਬੜੀ ਵੱਡੀ ਗੱਲ ਕਹਿ ਦਿੱਤੀ, ਕਹਿੰਦੇ ਫਿਰ ਜੋ ਤੂੰ ਧਾਰਮਿਕ ਤੌਰ ਤੇ ਕਰੇਗਾ ਉਹ ਗੁਆਚੇਗਾ ਨਹੀਂ, ਪੱਲੇ ਵਿੱਚ ਪੈ ਜਾਏਗਾ। ਪੱਲੇ ਸਭ ਕੁਛ ਪਾਏ, ਪੱਲੇ ਦਾ ਮਤਲਬ ਹੁੰਦਾ ਜਮ੍ਹਾਂ ਹੋ ਜਾਣਾ। ਆਪਾਂ ਕਹਿੰਦੇ ਫਲਾਣੇ ਦੇ ਪੱਲੇ ਕੁਝ ਹੈ, ਕਮਾਉਂਦਾ ਤੇ ਬੜਾ ਹੈ, ਸਵੇਰੇ ਕਮਾਇਆ ਸੀ 5,000 ਕਮਾਇਆ ਸ਼ਰਾਬਖਾਨੇ ਵਿੱਚ ਰਾਤ ਨੂੰ ਗੁਆ ਕੇ ਆਇਆ, ਜੁਆ ਖੇਡ ਕੇ ਆ ਗਿਆ, ਪੱਲੇ ਨਹੀਂ ਰਿਹਾ ਇਹਦੇ ਕੁਝ, ਕਮਾਇਆ ਹੈ ਸੀ। ਇਸ ਤਰ੍ਹਾਂ ਪੱਲੇ ਪੈਣ ਦੀ ਗੱਲ ਤਾਂ ਕਰਦੇ ਕਿ ਇਹ ਪੜਿਆ ਸੀ ਪਾਠ, ਸੇਵਾ ਕੀਤੀ, ਦਾਨ ਪੁੰਨ ਵੀ ਕਰ ਲਿਆ, ਪਰ ਉਹ ਕੀਤਾ ਹੋਇਆ ਪੱਲੇ ਵਿੱਚ ਰਹਿ ਜਾਏਗਾ ਜੇ ਬੰਦੇ ਨੇ ਅੰਦਰੋਂ ਇਹ ਜਿਹੜਾ ਕੰਮ ਕਿ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ, ਜਿਹੜਾ ਤੂੰ ਸਵੇਰ ਤੋਂ ਸ਼ਾਮ ਤੱਕ ਧਾਰਮਿਕ ਕਰਮ ਕਰੇਗਾ, ਬਾਣੀ ਪੜ੍ਹਨੀ, ਸੇਵਾ ਕਰਨੀ, ਸਿਮਰਨ ਕਰਨਾ, ਉਹ ਤੇਰੇ ਖਾਤੇ ਦੇ ਵਿੱਚ ਜਮ੍ਹਾਂ ਹੋਣਾ ਸ਼ੁਰੂ ਹੋ ਜਾਏਗਾ, ਫਿਰ ਇਹ ਅਮੀਰੀ ਵੱਧਦੀ ਹੈ, ਫਿਰ ਇਹ ਧਨ ਜਿਹੜਾ ਅੰਦਰ ਹੋਂਦ ਬਣਾਉਂਦਾ, ਫਿਰ ਉਸ ਧਾਰਮਿਕ ਬੰਦੇ ਨੂੰ ਆਪ ਨਹੀਂ ਜਪਣਾ ਪੈਂਦਾ, ਫਿਰ ਇਹ ਧਨ ਉਹਦੇ ਹੋਰ ਧਨ ਨੂੰ ਵਧਾਈ ਜਾਂਦਾ, ਉਹਨੂੰ ਆਪ ਨਹੀਂ ਕਰਨਾ ਪੈਂਦਾ, ਉਹਦੇ ਅੰਦਰ ਇੱਕ ਸੈਲਫ ਵਾਂਗੂ ਕੰਮ ਕਰਦਾ ਜਿਹੜਾ ਆਪਣੇ ਆਪ ਤਰ ਤਰ ਕੇ ਉਹਦੀ ਜ਼ਿੰਦਗੀ ਦੇ ਉੱਪਰ ਆਉਣਾ ਸ਼ੁਰੂ ਹੋ ਜਾਂਦਾ। ਤਾਂ ਬੇਨਤੀ ਸਾਂਝੀ ਕਰ ਰਿਹਾ ਸੀ, ਸਤਿਗੁਰੂ ਨੇ ਇਹ ਹੰਡਾਉਣ ਦੀ ਗੱਲ ਕੀਤੀ ਏ, ਔਰ ਅੱਜ ਦਾ ਬਚਨ ਜਿਹੜਾ ਹੈ, ਸੰਸਾਰ ਇਹਨਾਂ ਰੋਗਾਂ ਦੇ ਵਿੱਚ ਫਸਿਆ ਹੋਇਆ ਹੈ। ਗੁਰੂ ਸਾਹਿਬ ਨੇ, ਗੁਰੂ ਅੰਗਦ ਦੇਵ ਜੀ ਨੇ ਬਚਨ ਕੀਤੇ ਨੇ, ਕਹਿੰਦੇ ਇੱਕ ਨਾ ਭਾਣਾ ਕੱਢ ਲਏ, ਕੁਝ ਐਸੇ ਲੋਕ ਨੇ ਜਿਨ੍ਹਾਂ ਨੂੰ ਵਿੱਚੋਂ ਕੱਢ ਲੈਂਦਾ, ਇੱਥੇ ਰਹਿੰਦਿਆਂ ਹੋਇਆਂ ਵਿੱਚੋਂ ਉਹਨਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੰਦਾ, ਜਿਹੜੇ ਆਪ ਬਾਂਹ ਫੜਾਉਂਦੇ ਨੇ, ਜਿਹੜੇ ਇਹਦੇ ਵਿੱਚ ਰਹਿ ਕੇ ਨਿਕਲਣਾ ਚਾਹੁੰਦੇ ਨੇ। ਹੈ ਤਾਂ ਪ੍ਰਯੋਜਨ ਇਹ ਸੀ, ਉਹਨੇ ਖੇਡ ਹੀ ਇਹ ਬਣਾਈ ਕਿ ਪਹਿਲਾਂ ਵਿੱਚ ਰੱਖਿਆ ਲਿਆ ਕੇ ਔਰ ਫਿਰ ਕਹਿ ਦਿੱਤਾ ਤੂੰ ਨਿਕਲ ਕੇ ਮੇਰੇ ਤੱਕ ਆ। ਇਹਨੂੰ ਕਹਿੰਦੇ ਨੇ ਇੱਕ ਖੇਡ ਤਮਾਸ਼ਾ ਹੈ ਕਿ ਵਿੱਚ ਸੰਸਾਰ ਦੇ ਪੈਦਾ ਕਰ ਦਿੱਤਾ ਤੇ ਇਥੋਂ ਨਿਕਲਣ ਵਾਸਤੇ ਫਿਰ ਤਰੀਕੇ ਦੱਸ ਦਿੱਤੇ, ਨਿਕਲਣਾ ਕਿਵੇਂ ਹੈ, ਬਾਹਰ ਕਿਵੇਂ ਆਉਣਾ। ਪਰ ਨਿਕਲਣ ਵਾਸਤੇ ਕੋਈ ਬਹੁਤੇ ਲੋਕ ਰਾਜੀ ਨਹੀਂ ਹੁੰਦੇ, ਕਿਉਂਕਿ ਇਹ ਸਭ ਕੁਝ ਹੈ ਹੀ ਇਹਨਾਂ ਬੰਦੇ ਨੂੰ ਭਰਮਾ ਦੇਣ ਵਾਲਾ, ਇਥੋਂ ਨਿਕਲਣ ਵਾਸਤੇ ਕੋਈ ਰਾਜੀ ਨਹੀਂ। ਤਾਂ ਜਿਨ੍ਹਾਂ ਨੂੰ ਉਹਨੇ ਕਿਰਪਾ ਕੀਤੀ, ਕੁਝ ਲੋਕਾਂ ਨੂੰ ਉਹਨੇ ਭਾਣੇ ਕੱਢ ਲਏ, ਭਾਣੇ ਦੁਆਰਾ ਕੱਢਿਆ, ਇਥੋਂ ਜਦੋਂ ਵੀ ਕੋਈ ਨਿਕਲਿਆ ਤੇ ਕਿਸੇ ਚੀਜ਼ ਦੁਆਰਾ ਨਹੀਂ ਨਿਕਲ ਸਕਦਾ। ਇੱਕ ਨਾ ਭਾਣੇ ਕੱਢ ਲਏ, जिस मनुख नू इथे रह के भाणे विच जाउण दी जाच आ जांदी है उन्हां दे निकलण दे रस्ते खुल जांदे ने। भाणे दे विच रहण दा अर्थ है कि जिवें दा उन्हां नू जीवन मिलिया हुंदा है, जिवें दा उन्हां नू घर बार शरीर परिवार जो कुछ मिलिया ਉਹ ਸਵੇਰੇ ਉੱਠ ਕੇ ਕਹੇਗਾ ਤੂੰ ਬਹੁਤ ਕੁਝ ਦਿੱਤਾ ਹੈ, ਬਹੁਤ ਵਧੀਆ। ਇਹ ਉਸ ਬੰਦੇ ਦੀ ਨਿਸ਼ਾਨੀ ਹੈ ਜਿਹੜਾ ਨਿਕਲਣ ਦੀ ਤਿਆਰੀ ਕਰ ਰਿਹਾ। ਤੇ ਜਿਹੜਾ ਮਨੁੱਖ ਦਿਨ ਰਾਤ ਸ਼ਿਕਾਇਤ ਵਿੱਚ ਜਿਉਂਦਾ ਹੈ, ਇਹ ਵੀ ਠੀਕ ਨਹੀਂ, ਇਹ ਵੀ ਠੀਕ ਨਹੀਂ ਮਿਲਿਆ, ਸਰੀਰ ਵੀ ਠੀਕ ਨਹੀਂ, ਸਰੀਰ ਦਾ ਰੰਗ ਵੀ ਠੀਕ ਨਹੀਂ, ਨੈਣ ਨਕਸ਼ ਵੀ ਚੰਗੇ ਨਹੀਂ, ਤਾਂ ਉਹ ਨਹੀਂ ਕਦੀ ਇਸ ਰਸਤੇ ਵਿੱਚੋਂ ਨਿਕਲ ਸਕਦਾ, ਡੁੱਬਾ ਰਹੇਗਾ। ਹੋਰ ਕੋਈ ਤਰੀਕਾ ਨਹੀਂ, ਕਰੋ ਜਪ ਤਪ ਨਹੀਂ ਕੰਮ ਆਉਣਗੇ ਜਿੰਨਾ ਚਿਰ ਭਾਵਨਾ ਨਹੀਂ ਅੰਦਰ ਬਣਦੀ। ਦੋ ਚੀਜ਼ਾਂ ਹੁੰਦੀਆਂ ਨੇ, ਜਪ ਤਪ ਦਾ ਮਤਲਬ ਹੈ ਸਪਿਰਿਟ, ਅੰਦਰ ਦੀ ਸ਼ਕਤੀ ਜਿਹੜੀ ਬੰਦੇ ਨੂੰ ਧਰਮ ਦੇ ਰਾਹ ਤੇ ਤੁਰਨ ਦੀ ਤਾਕਤ ਦਿੰਦੀ ਏ। ਪਰ ਜਿੰਨਾ ਚਿਰ ਬੰਦੇ ਦੀ ਅੰਦਰਲੀ ਧਾਰਨਾ ਜਿਹੜੀ ਹੈ ਨਾ, ਭਾਵਨਾ ਨੀਅਤ, ਉਹ ਸ਼ੁੱਧ ਨਹੀਂ, ਫਿਰ ਉਸ ਬੰਦੇ ਦਾ ਜਪ ਤਪ ਵੀ ਕੁਝ ਨਹੀਂ ਸਵਾਰੇਗਾ, ਭਾਵਨਾ ਹੀ ਗਲਤ ਹੈ। ਜਪ ਤਪ ਨੇ ਤੇ ਸਿਰਫ ਸ਼ਕਤੀ ਦੇਣੀ ਹੈ, ਤਾਕਤ ਦੇਣੀ ਹੈ, ਉਹਦੇ ਨਾਲ ਤੇ ਐਨਰਜੀ ਬਣਨੀ ਹੈ ਕਿ ਬੰਦਾ ਬੜੀ ਤੇਜ਼ੀ ਨਾਲ ਤੁਰੇਗਾ। ਪਰ ਜਿਸ ਬੰਦੇ ਨੇ ਜਪ ਤਪ ਕੀਤਾ ਹੈ ਉਹਦੀ ਭਾਵਨਾ ਸ਼ੁੱਧ ਨਹੀਂ, ਤਾਂ ਉਹ ਜਪ ਤਪ ਉਹਨੂੰ ਗਲਤ ਰਸਤਿਆਂ ਤੇ ਵੀ ਲੈ ਕੇ ਜਾ ਸਕਦਾ, ਵਿਨਾਸ਼ ਵੀ ਕਰ ਸਕਦਾ। ਮੈਂ ਉਦਾਹਰਣ ਦੇ ਦਿਆਂ, ਕਿਤੇ ਭੁਲੇਖਾ ਨਾ ਪਏ, ਰਾਵਣ ਵਰਗਾ ਜਪੀ ਤਪੀ ਕੌਣ ਸੀ? ਬੜਾ ਵੱਡਾ ਜਪੀ ਤਪੀ, ਬੜਾ ਅਭਿਆਸੀ ਸੀ, ਚਾਰ ਵੇਦ ਉਹਨੂੰ ਕੰਠ ਸਨ, ਯਾਦ ਸਨ, ਜ਼ੁਬਾਨੀ ਪੜ ਸਕਦਾ ਸੀ, ਤਾਂ ਜ਼ਰੂਰ ਇਹ ਅਭਿਆਸੀ ਹੋਵੇਗਾ। ਚਾਰ ਵੇਦ ਯਾਦ ਕਰਨੇ ਸੌਖੀ ਗੱਲ, ਪਰ ਹੋਇਆ ਕਿ ਅੰਦਰਲੀ ਜਿਹੜੀ ਧਾਰਨਾ ਸੀ ਨਾ, ਭਾਵਨਾ ਤੇ ਨੀਅਤ ਜਿਹਨੂੰ ਕਹਿ ਲਈਏ, ਉਹ ਸ਼ੁੱਧ ਨਾ ਹੋਣ ਕਰਕੇ ਵੇਦ ਉਹਦਾ ਕੁਝ ਨਾ ਸਵਾਰ ਸਕੇ। ਇਸ ਤਰ੍ਹਾਂ ਹੁੰਦਾ ਵੀ ਕੁਝ ਨਹੀਂ, ਫਿਰ ਅਸੀਂ ਕਹਿੰਦੇ ਹਾਂ ਵੀ ਇਹ ਇੰਨੇ ਕੀਤੇ ਹੋਏ ਕੰਮ ਰੰਗ ਤੇ ਲਿਆਉਂਦੇ ਨਹੀਂ ਪਏ, ਅਸੀਂ ਵੀ ਕਰ ਰਹੇ ਹਾਂ ਬਹੁਤ ਸਾਰੇ। ਜਿੰਨਾ ਚਿਰ ਬੰਦੇ ਦੀ ਅੰਦਰੋਂ ਧਾਰਨਾ ਨਹੀਂ ਸ਼ੁੱਧ ਹੁੰਦੀ, ਉਹਦੀ ਨੀਅਤ ਨਹੀਂ ਠੀਕ ਹੁੰਦੀ, ਉਹ ਰਸਤੇ ਤੇ ਤੁਰਨਾ ਨਹੀਂ ਚਾਹੁੰਦਾ, ਤੇ ਉਹ ਮਨੁੱਖ ਆਪਣੀ ਗੱਡੀ ਵਿੱਚ ਪੈਟਰੋਲ ਪੰਪ ਤੇ ਖੜੀ ਕਰਕੇ ਕਵੇ ਜੀ ਭਰ ਦਿਓ ਤੇਲ, ਉਹ ਕਹਿੰਦੇ ਵੀ ਭਰਿਆ ਪਿਆ, ਹੋਰ ਕੀ ਕਰੀਏ, ਸਟਾਰਟ ਕਰ ਇਹਨੂੰ ਲੈ ਜਾ, ਉਹ ਕਹਿੰਦਾ ਜੀ ਸਟਾਰਟ ਨਹੀਂ ਕਰਨੀ, ਭਰੀ ਜਾਓ, ਤੇਲ ਪਾ ਦਿਓ ਉਹਦੇ ਵਿੱਚ, ਡੁੱਲੀ ਜਾਏ। ਤਾਂ ਜਿਹੜਾ ਇਹ ਹਿੱਸਾ ਹੈ ਨਾ ਧਰਮ ਦਾ, ਜਪ ਤਪ ਕਰਨਾ, ਇਹ ਤੇ ਤੇਲ ਵਰਗਾ ਹੈ, ਉਹਨੂੰ ਚਲਾਉਣਾ ਵੀ ਤਾਂ ਹੈ ਨਾ ਕਿਸੇ ਪਾਸੇ, ਉਹ ਵਾਜਬ ਰਾਹ ਤੇ ਤੁਰੇ ਤੇ ਤਾਂ ਹੀ, ਜੇ ਤੁਰਦਾ ਹੀ ਨਹੀਂ ਤੇ ਖੜਾ ਰਿਹਾ, ਕੋਈ ਅਰਥ ਨਹੀਂ ਬਣਦੇ। ਇਸੇ ਕਰਕੇ ਗੁਰੂ ਸਾਹਿਬ ਨੇ ਕਈ ਥਾਵਾਂ ਤੇ ਬਚਨ ਕਹੇ ਨੇ ਕਿ ਜਪ ਤਪ ਸੰਜਮ ਉਹਨਾਂ ਯੁੱਗਾਂ ਕਾ ਧਰਮ ਹੈ, ਕਲ ਕੇਵਲ ਨਾਮ ਆਧਾਰ। ਉਹਨਾਂ ਯੁੱਗਾਂ ਦੇ ਅੰਦਰ ਬੰਦੇ ਦੀ ਸਰੀਰਕ ਤੇ ਮਾਨਸਿਕ ਕਪੈਸਿਟੀ ਬਹੁਤ ਜ਼ਿਆਦਾ ਸੀ, ਉਹਦੇ ਵਿੱਚ ਕੋਈ ਜਿੰਨਾ ਮਰਜ਼ੀ ਜਪ ਤਪ ਕਰ ਲੈਂਦਾ ਸੀ, ਉਹਦੇ ਕੰਮ ਆਉਂਦਾ ਸੀ। ਪਰ ਹੁਣ ਕਲਯੁੱਗ ਦੇ ਵਿੱਚ ਨਹੀਂ, ਚਾਰ ਦਿਨ ਜਪ ਕੇ ਵੇਖੋ, ਪੰਜਵੇਂ ਦਿਨ ਅਗਲੇ ਸ਼ਰਾਪ ਦੇਣ ਲੱਗ ਪੈਂਦੇ ਨੇ, ਇਹ ਹੋ ਜਾਏਗਾ ਤੈਨੂੰ ਜੇ ਨਾ ਕੀਤਾ, ਕੌਣ ਇਹਨੂੰ ਪਚਾਏਗਾ? ਤਾਂ ਗੁਰੂ ਸਾਹਿਬ ਨੇ ਦੋ ਚੀਜ਼ਾਂ ਇਕੱਠੀਆਂ ਰੱਖੀਆਂ, ਕਹਿੰਦੇ ਇਹ ਜਪਣਾ ਵੀ ਜ਼ਰੂਰ ਹੈ, ਪਰ ਤੇਰੀ ਨੀਅਤ ਵੀ ਸ਼ੁੱਧ ਹੋਣੀ ਚਾਹੀਦੀ। ਭਾਣੇ ਦਾ ਮਤਲਬ ਹੈ ਕਿ ਬੰਦੇ ਦੇ ਅੰਦਰ ਦੀ ਜਿਹੜੀ ਬਿਰਤੀ ਹੈ ਉਹ ਅਕਾਲ ਪੁਰਖ ਦੇ ਹੁਕਮ ਦੇ ਨਾਲ ਇੱਕ ਸੁਰ ਹੋਣੀ ਸ਼ੁਰੂ ਹੋ ਜਾਏ, ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਸ ਇਹੀ ਅਰਦਾਸ ਕਰਦਾ ਰਹੇ ਕਿ ਜੋ ਕੁਝ ਤੂੰ ਮੈਨੂੰ ਜ਼ਿੰਦਗੀ ਵਿੱਚ ਦੇ ਦਿੱਤਾ ਹੈ, ਮੈਂ ਤਾਂ ਇਹਦੇ ਲਾਇਕ ਵੀ ਨਹੀਂ ਸੀ, ਮੇਰੀ ਇੰਨੀ ਯੋਗਤਾ ਨਹੀਂ ਸੀ, ਉਹਦੇ ਤੋਂ ਵੱਧ ਦੇ ਦਿੱਤਾ। ਛੋਟੇ ਤੋਂ ਛੋਟੀ ਚੀਜ਼ ਜਿਹੜੀ ਹੈ ਉਹ ਵੀ ਉਹਦਾ ਅਰਦਾਸ ਦਾ ਹਿੱਸਾ ਬਣ ਜਾਏਗਾ, ਉਹ ਆਪਣੇ ਸਰੀਰ ਦਾ ਕੱਪੜਾ ਫੜ ਕੇ ਵੀ ਇਹ ਕਹੇਗਾ। ਜੇ ਗੁਰਬਾਣੀ ਦੀਆਂ ਧਾਰਨਾਵਾਂ ਨੂੰ ਪੜ੍ਹੋ ਨਾ ਤੁਸੀਂ ਅੰਦਰੋਂ, ਤਾਂ ਸੁਖਮਣੀ ਸਾਹਿਬ ਵਿੱਚੋਂ ਕੀ ਮਿਲੇਗਾ? ਉਹ ਕਹਿੰਦੇ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਦਗੀ ਕਰਨ ਦਾ ਇੱਕ ਤਰੀਕਾ ਹੈ, ਜੇ ਪ੍ਰਸ਼ਾਦਾ ਛਕਣਾ ਹੈ ਇਹ ਵੀ ਬੰਦਗੀ ਬਣ ਸਕਦੀ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਇਹ ਵੀ ਭਗਤੀ ਹੈ। ਹੁਣ ਵੇਖੋ ਜੇ ਪਾਣੀ ਦਾ ਗਿਲਾਸ ਪੀਤਾ ਹੈ ਤੇ ਉਹ ਵੀ ਇੱਕ ਜੁਗਤ ਬਣ ਸਕਦੀ, ਜੇ ਪ੍ਰਸਾਦ ਪੀਵੇ ਸੀਤਲ ਜਲਾ, ਪਰ ਅਸੀਂ ਪਾਣੀ ਪੀਣ ਲੱਗਿਆਂ ਕਿੱਥੇ ਯਾਦ ਕੀਤਾ ਉਹਨੂੰ, ਕਿੱਥੇ ਯਾਦ ਆਈ? ਤਾਂ ਇਹਨਾਂ ਚੀਜ਼ਾਂ ਦੀ ਵਰਤੋਂ ਅਸੀਂ ਨਹੀਂ ਕਰਦੇ। ਸਾਡਾ ਜਿਹੜਾ ਧਰਮ ਹੈ ਇੱਕ ਸੰਗਲਾਂ ਜਿਹਾ ਵਿੱਚ ਬੱਜ ਗਿਆ ਵੀ ਉਹਨੂੰ ਅੱਧਾ ਘੰਟਾ ਜਾਂ ਇੰਨਾ ਚਿਰ ਕਰਨਾ ਹੈ, ਪਰਤ ਕੇ ਉਹਨੂੰ ਕੱਢ ਦੇਣਾ ਜ਼ਿੰਦਗੀ ਵਿੱਚੋਂ, ਪਾਸੇ ਕਰ ਦੇਣਾ ਹੈ। ਇਸ ਤਰ੍ਹਾਂ ਦਾ ਨਹੀਂ ਸੀ। ਗੁਰੂ ਸਾਹਿਬ ਨੇ ਕਿਹਾ ਉਹ ਪਾਣੀ ਦਾ ਗਲਾਸ ਵੀ ਉਹਦੀ ਦਾਤ ਹੈ, ਜੇ ਪ੍ਰਸਾਦ ਪੀਵੈ ਸੀਤਲ ਜਲਾ। ਫਿਰ ਕਹਿੰਦੇ ਜਿਹੜੇ ਤੂੰ ਸਵਾਸ ਲੈਂਦਾ ਇਹ ਵੀ ਉਹਦੀ ਦਾਤ ਹੈ। ਸੁਖਦਾਈ ਪਵਨ, ਆਹ ਜਿਹੜੀ ਪਵਨ ਤੈਨੂੰ ਮਿਲ ਰਹੀ ਹੈ ਇਹ ਵੀ ਉਹਦੀ ਦਾਤ ਬੜੀ ਕੀਮਤੀ ਹੈ। ਪਾਵਕ ਅਮੁੱਲਾ, ਤੇ ਜਿਹੜੀ ਉਹਨੇ ਇੱਥੇ ਅੱਗ ਪੈਦਾ ਕੀਤੀ ਉਹ ਵੀ ਬੜੀ ਵੱਡੀ ਦਾਤ ਹੈ। ਹੁਣ ਇਹਨਾਂ ਚੀਜ਼ਾਂ ਵੱਲ ਜਿਸ ਬੰਦੇ ਦੀ ਖੋਪਰੀ ਕੇਵਲ ਪਦਾਰਥ ਵਿੱਚ ਬੱਝੀ ਹੋਈ ਹੈ, ਉਹ ਕਹਿੰਦਾ ਜੀ ਇਹ ਕਿਹੜੀਆਂ ਚੀਜ਼ਾਂ ਨੇ ਮਿਲੀਆਂ, ਇਹ ਤਾਂ ਪਹਿਲੇ ਮਿਲੀਆਂ ਹੋਈਆਂ ਸਨ, ਇਹਨਾਂ ਦਾ ਕੀ ਕਰਨਾ। ਛੋਟੀ ਤੋਂ ਛੋਟੀ ਚੀਜ਼ ਦਾ ਵੀ ਨਾਂ ਲਿਆ ਗੁਰੂ ਸਾਹਿਬ ਨੇ। ਉਹ ਕਹਿੰਦੇ ਦੀਨੇ ਹਸਤ, ਹੱਥ ਦਿੱਤੇ ਨੇ ਤੈਨੂੰ ਉਹਨੇ, ਕਦੀ ਚੇਤੇ ਨਹੀਂ ਆਏ, ਪਰ ਉਦੋਂ ਚੇਤੇ ਆਉਂਦੇ ਜਦੋਂ ਇੱਕ ਅੱਧੀ ਉਂਗਲ ਵਿੱਚੋਂ ਖਲੋ ਜਾਏ, ਫਿਰ ਪਤਾ ਲੱਗਦਾ ਕਿੰਨਾ ਕੀਮਤ। ਉਹਨਾਂ ਚਿਰ ਨਹੀਂ ਮਨੁੱਖ ਸਮਝਦਾ, ਉਹਨਾਂ ਚਿਰ ਤੇ ਰੋਂਦਾ ਹੀ ਰਹੇਗਾ ਜੇ ਨਹੀਂ ਮਿਲਿਆ, ਕੁਝ ਨਹੀਂ ਹੋਇਆ, ਨਾਲ ਦੇ ਅੱਗੇ ਲੰਘ ਗਏ, ਕੀ ਕਰੀਏ, ਹੋਰ ਇਕੱਠਾ ਕਰੂੰ, ਮੈਂ ਕੀਤਾ ਤੇ ਬੜਾ ਸੀ ਪਰ ਉਹਨਾਂ ਮਿਲਿਆ ਨਹੀਂ, ਇਹ ਬਿਰਤੀ ਹੈ। ਇਸ ਕਰਕੇ ਇੱਕ ਕਸਵੱਟੀ ਹੈ, ਉਹ ਕਹਿੰਦੇ ਨੇ ਤ੍ਰਿਸ਼ਨਾਲੂ ਬੰਦਾ ਇਸ ਧਰਤੀ ਤੇ ਕਦੀ ਸੁਖੀ ਨਹੀਂ ਹੋ ਸਕਦਾ, ਤੇ ਸੰਤੋਖੀ ਬੰਦੇ ਨੂੰ ਕਦੀ ਕੋਈ ਇਸ ਧਰਤੀ ਤੇ ਦੁਖੀ ਨਹੀਂ ਕਰ ਸਕਦਾ। ਸੰਤੋਖ ਜਿਹੜਾ ਹੈ ਉਹ ਹੀ ਸਿਰਫ ਸੁਖ ਦਾ ਇੱਕ ਦਰਵਾਜ਼ਾ ਹੈ, ਹੋਰ ਕੁਝ ਨਹੀਂ। ਆ ਜਿਹੜੇ ਦੋ ਸ਼ਲੋਕ ਬਾਬਾ ਫਰੀਦ ਜੀ ਨੇ ਕਹੇ ਨੇ ਇਹ ਸਾਰੀਆਂ ਜ਼ਿੰਦਗੀ ਦੀਆਂ ਜੁਗਤੀਆਂ ਹੀ ਹਨ। ਇਹਨਾਂ ਨੂੰ ਆਪਣੇ ਮਾਨਸਿਕ ਮੰਡਲ ਦੇ ਵਿੱਚ ਹੰਡਾਉਣ ਵਾਸਤੇ ਕਿਹਾ ਗੁਰੂ ਸਾਹਿਬ ਨੇ। ਉਹ ਕਹਿੰਦੇ ਨੇ ਰੋਟੀ ਰੁੱਖੀ ਮਿਲ ਗਈ ਬਿਲਕੁਲ, ਤੇ ਦੂਜੇ ਪਾਸੇ ਪੀਣ ਵਾਸਤੇ ਹੋਰ ਕੁਝ ਨਹੀਂ। ਔਰ ਬਚਨ ਕੀਤਾ ਕਹਿੰਦੇ ਰੁੱਖੀ ਸੁਖੀ ਖਾਏ ਕਹਿ, ਠੰਡਾ ਪਾਣੀ ਪੀਓ, ਜੁਗਤੀ ਹੈ ਵੀ। ਮੇਰੇ ਖਿਆਲ ਵਿੱਚ ਸਿੱਖ ਜਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜੁਗਤੀਆਂ ਤੇ ਜਾਂ ਤੇ ਇਹਨੇ ਸੁਣੀਆਂ ਨਹੀਂ, ਜਾਂ ਇਹਨੂੰ ਭਰੋਸਾ ਨਹੀਂ ਆਇਆ, ਜਾਂ ਇਹਨੇ ਸਿਰਫ ਕਿਹਾ ਹੈ, ਪੜ੍ਹਨ ਵਾਲਿਆਂ ਨੇ ਪੜ੍ਹ ਦਿੱਤੀਆਂ, ਸੁਣਨ ਵਾਲਿਆਂ ਨੇ ਸੁਣਾ ਦਿੱਤੀਆਂ, ਕਥਾ ਕਰਨ ਵਾਲਿਆਂ ਨੇ ਕਥਾ ਕਰ ਦਿੱਤੀ, ਗਾਉਣ ਵਾਲਿਆਂ ਨੇ ਗਾ ਦਿੱਤੀਆਂ, ਗੱਲ ਖਤਮ ਹੋ ਗਈ, ਕਹਾਣੀਆਂ ਬਣ ਗਈਆਂ ਸਾਰੀਆਂ। ਉਹਨਾਂ ਨੂੰ ਤੇ ਜ਼ਿੰਦਗੀ ਬਣਨਾ ਚਾਹੀਦਾ ਸੀ। ਆ ਇੱਕੋ ਹੀ ਸਲੋਕ ਹੈ ਕਿ ਰੁੱਖੀ ਦਾ ਮਤਲਬ ਹੈ ਜੋ ਕੁਝ ਤੇਰੇ ਕੋਲ ਹੈ। ਇੱਥੇ ਰੁੱਖੀ ਦੇ ਅਰਥ ਇਹ ਨੇ ਵੀ ਅੱਗੇ ਇੱਕ ਸਲੋਕ ਆਉਂਦਾ ਹੈ ਕਿ ਮੈਨੂੰ ਗੁਰਮੁਖ ਪਿਆਰੇ ਮਿਲੇ, ਕਹਿੰਦੇ ਮੈਂ ਨਹੀਂ ਹੁਣ ਚੌਪੜਦਾ ਜੀ ਘਿਓ ਨਹੀਂ ਲਾਉਂਦਾ, ਕਿਉਂ? ਕਹਿੰਦੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਨਾ, ਜਿੰਨਾ ਖਾਧੀ ਚੌਪੜੀ ਘਣੇ ਸਹਿਣਗੇ ਦੁੱਖ। ਤੇ ਮੈਂ ਕਿਹਾ ਬਈ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਵੀ ਤਾਂ ਲਿਖਿਆ ਹੈ ਵੀ ਰਸ ਅੰਮ੍ਰਿਤ ਖੀਰ ਘਿਆਲੀ, ਉਹ ਕਿਹਦੇ ਵਾਸਤੇ ਹੈ? ਕਹਿੰਦੇ ਤੁਸੀਂ ਚੌਪੜ ਦਿਓ, ਮੈਂ ਕਿਹਾ ਤੇਰੇ ਸਾਹਮਣੇ ਦੇਖ। ਗੁਰੂ ਗ੍ਰੰਥ ਸਾਹਿਬ ਵਿੱਚ ਤੇ ਇਹ ਵੀ ਲਿਖਿਆ ਹੈ ਕਿ ਪਾਓ ਘਿਓ ਸੰਗ ਲੂਣਾ, ਬੰਦਾ ਇੱਕ ਸਾਈਡ ਨੂੰ ਫੜ ਲੈਂਦਾ। ਫਿਰ ਇਹਦੇ ਕੀ ਅਰਥ ਨੇ? ਮੈਂ ਤਾਂ ਇਹ ਘਿਓ ਲਾਉਣਾ ਬੰਦ ਕਰ ਦਿੱਤਾ ਸੀ ਕਿ ਚੌਪੜੀ ਦੇ ਅਰਥ ਕੀ ਨੇ? ਜਿੰਨਾ ਖਾਧੀ ਚੌਪੜੀ ਘਣੇ ਸਹਿਣਗੇ ਦੁੱਖ, ਇਹ ਕੀ ਗੱਲ ਕਰ ਰਹੇ ਨੇ ਬਾਬਾ ਫਰੀਦ ਜੀ? ਤਾਂ ਜਿਹੜੀ ਮੇਰੀ ਸਮਝ ਵਿੱਚ ਆਇਆ ਸੀ, ਤੁਹਾਡੀ ਸਮਝ ਵਿੱਚ ਹੋਰ ਆਵੇ ਤਾਂ ਹੋਰ ਦੱਸ ਦੇਣਾ, ਪਰ ਇਹ ਤਾਂ ਇਹ ਗੱਲ ਸੀ ਕਿ ਜੋ ਕੁਝ ਤੇਰੇ ਕੋਲ ਇਮਾਨਦਾਰੀ ਦੇ ਨਾਲ ਆਉਂਦਾ ਉਹ ਚੌਪੜੀ ਨਹੀਂ ਹੈ। ਇੱਥੇ ਚੌਪੜੀ ਦੇ ਅਰਥ ਨੇ ਜਦੋਂ ਤੂੰ ਕਿਸੇ ਦੇ ਘਰੋਂ ਕੱਢ ਕੇ ਲਿਆਉਂਦਾ, ਕਿਸੇ ਦਾ ਖੂਨ ਲਿਆ ਕੇ ਆਪਣੀ ਰੋਟੀ ਚੌਪੜਨਾ, ਉਹਨੂੰ ਕਹਿੰਦੇ ਨੇ ਚੌਪੜੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਏਮਨਾਬਾਦ ਵਿੱਚ ਸਨ, ਸੈਦਪੁਰ ਜਿਹਨੂੰ ਕਿਹਾ, ਤਾਂ ਇੱਥੇ ਭਾਈ ਲਾਲੋ ਦੇ ਘਰ ਰਹੇ, ਕਈ ਦਿਨ ਰਹੇ, ਤਾਂ ਉੱਥੋਂ ਦਾ ਇੱਕ ਬੜਾ ਵੱਡਾ ਉੱਥੋਂ ਦਾ ਅਮੀਰ ਆਦਮੀ ਸੀ, ਉਹਨੇ ਭੰਡਾਰਾ ਕੀਤਾ, ਸਾਧੂਆਂ ਨੂੰ ਸੱਦਿਆ, ਬੜੇ ਇਕੱਠੇ ਹੋ ਗਏ, ਸਾਧੂ ਸੰਤ ਇਲਾਕੇ ਦੇ ਸਾਰੇ ਬੁਲਾਏ ਗਏ, ਬੜਾ ਵੱਡਾ ਭੰਡਾਰਾ ਸੀ। सारे पहुंच गए। भाई लालो नूं ते उन्हें बुलाउणा ही की सी, उहदा नाम सी मलक भागो। उन्हें सारे बुला लए, खीर बन गई, पूड़ियां बन गई, बदाम पै गए, काजू पै गए, सब कुछ हो गया। ता जेड़े संत जी सन वह भी लाइन विच बैठ गए, सारे उन्होंने भी छकिया। ता पता लगा कि मलक भागो नूं के एक नानक तपा है। पहला पहला गुरु साहब नूं बहुते नानक तपा कहिंदे सन, नानक तपा। हुण ते साडे बंदे तप तो डरनी बहुत लग पए, कहण लगे तप जेड़ा सिक्खी दा हिस्सा नहीं हुंदा। पुराना नाम पढ़ो गुरु नानक साहब जी दा, तप दा मतलब धूणियां लाउणियां नहीं हुंदियां। तप दा सिक्खी दा मतलब है कि जो कुछ गुरु ने कहा उहनूं सख्ती नाल जिंदगी ते लागू कर देना। शरीर नहीं मनेगा, मन नहीं मनेगा, लागू कर देना, जो हुंदा होई जाए सुन, उहनूं कहिंदे सिक्खी दा तप। ਤਾਂ ਉੱਥੇ ਉਹਨੂੰ ਪਤਾ ਲੱਗਾ, ਕਿਸੇ ਕਿਹਾ ਵੀ ਜਿਹੜੇ ਨਾਨਕ ਤਪਾ, ਇੱਕ ਤੇ ਭਾਈ ਲਾਲੋ ਦੇ ਘਰ ਰਹਿੰਦੇ ਨੇ ਤੇ ਆਏ ਨਹੀਂ। ਸਿਪਾਹੀ ਗਏ, ਕਹਿੰਦੇ ਫੜ ਕੇ ਲੈ ਆਵੋ। ਭਾਈ ਲਾਲੋ ਨੇ ਕਿਹਾ ਮਹਾਰਾਜ ਜਾਣਾ ਚਾਹੀਦਾ, ਮੂਰਖ ਆਦਮੀ ਹੈ, ਚਲੇ ਗਏ। ਸਤਿਗੁਰੂ ਨੇ ਕਿਹਾ ਲਾਲੋ ਆਪਣੀ ਕੁਦਰੇ ਦੀ ਰੋਟੀ ਲੈ ਕੇ ਆ, ਸੁੱਕੀ ਹੋਈ ਲੈ ਕੇ ਚਲੇ ਗਏ। ਅੱਗੇ ਬਹੁਤ ਧੂਮ ਧਾਮ ਸੀ, ਬੜੇ ਫੁੱਲ ਵਿਖਰੇ ਹੋਏ, ਬੜੀ ਸੁਗੰਧੀ ਆ ਰਹੀ ਸੀ, ਬੜੇ ਬੜੇ ਮਹਾਤਮਾ ਜੀ ਬੈਠੇ ਹੋਏ ਸਨ। ਤਾਂ ਸਾਰਿਆਂ ਨੂੰ ਵੇਖ ਕੇ ਮਲਕ ਭਾਗੋ ਸਾਹਮਣੇ ਬੈਠਾ ਹਜ਼ੂਰ ਗਏ, ਕਹਿਣ ਲੱਗੇ ਸਾਰੇ ਸੰਤ ਆਏ ਨੇ, ਸਾਰੇ ਮਹਾਤਮਾ ਆਏ, ਤੁਸੀਂ ਨਹੀਂ ਆਏ। ਸਤਿਗੁਰੂ ਨੇ ਕਿਹਾ ਇਹ ਤੇਰੇ ਮਹਾਤਮਾ ਨੇ, ਰੱਬ ਦੇ ਨਹੀਂ, ਇਹ ਤੇਰੇ ਨੇ। ਕਹਿੰਦੇ ਮੇਰੇ ਕਿਵੇਂ? ਕਹਿੰਦੇ ਜੋ ਤੂੰ ਕਹਿਣਾ ਉਹੀ ਇਹਨਾਂ ਨੇ ਕਹਿਣਾ ਹੈ, ਤੇਰੇ ਮਹਾਤਮਾ ਨੇ, ਰੱਬ ਦੇ ਥੋੜੀ ਨੇ। ਇਹ ਨਾ ਉਹ ਤੇ ਕਹਿਣਾ ਨੀ ਜਿਹੜਾ ਗੁਰੂ ਨੇ ਕਿਹਾ ਹੋਇਆ। ਇਸ ਕਰਕੇ ਮੈਂ ਨਹੀਂ ਸਮਝਦਾ, ਗੁਰੂ ਕਿਰਪਾ ਕਰੇ ਵੀ ਇਹਨਾਂ ਦੇ ਵਿੱਚ ਦੋ ਚਾਰ ਦਸ ਹੋਣ ਤੇ ਉਹਨਾਂ ਨੂੰ ਮੇਰੀ ਨਮਸਕਾਰ ਹੈ। ਉਹ ਧੰਤਾ ਦੇ ਯੋਗ ਨੇ ਜਿਹਨਾਂ ਦੇ ਵਿੱਚ ਨਾਮ ਵਸਿਆ, ਪਰ ਮੈਨੂੰ ਲੱਗਦਾ ਨਹੀਂ, ਕਿਉਂਕਿ ਜਿਹੜਾ ਰੱਬ ਦਾ ਸੰਤ ਹੈ ਉਹ ਤੇਰੇ ਤੋਂ ਪੁੱਛ ਕੇ ਨਹੀਂ ਜੀਵੇਗਾ, ਉਹਦੇ ਗੁਰੂ ਨੇ ਜਿਵੇਂ ਕਿਹਾ ਉਵੇਂ ਚੱਲੇਗਾ। ਉਹਨੂੰ ਤੂੰ ਖਰੀਦ ਨਹੀਂ ਸਕਦਾ, ਉਹਨੂੰ ਤੂੰ ਪ੍ਰਭਾਵ ਵੀ ਨਹੀਂ ਸਕਦਾ, ਕਿਉਂਕਿ ਉਹ ਆਪ ਅਟਾਹੇ ਜਪ ਸਾਹਿਬ ਦੇ ਅੰਦਰ। ਅਟਾਏ ਦਾ ਮਤਲਬ ਉਹ ਕਿਸੇ ਦੇ ਢਹਿ ਨਹੀਂ ਚੜਦਾ ਰੱਬ ਜਿਹੜਾ, ਤੇ ਜਿਹਦੇ ਤੇ ਰੱਬ ਦੀ ਕਿਰਪਾ ਹੋਵੇ ਉਹ ਵੀ ਨਹੀਂ ਢਹਿ ਚੜਦਾ ਕਿਸੇ ਦੇ। ਜਦੋਂ ਇਹ ਗੱਲ ਚੱਲੀ ਉਹਨਾਂ ਨੇ ਕਿਹਾ ਜੀ ਮੈਂ ਇੰਨਾ ਕੁਝ ਬਣਾਇਆ ਤੇ ਘਰ ਕੀ ਖਾਂਦੇ ਹੋ ਤੁਸੀਂ, ਲਿਆਓ ਪੂਰੀਆਂ, ਲਿਆਓ ਖੀਰ, ਲੈ ਆਉਂਦੀਆਂ ਗਈਆਂ। ਹਜ਼ੂਰ ਨੇ ਕਿਹਾ ਲਿਆਓ ਛਕ ਲੈਨੇ, ਕੋਈ ਗੱਲ ਨਹੀਂ। ਜਦੋਂ ਲਿਆਂਦਿਆਂ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ, ਕਹਿਣ ਲੱਗੇ ਇਹਨਾਂ ਵਿੱਚ ਜਿਹੜਾ ਤੇਲ ਦੀ ਥਾਂ ਤੇ ਖੂਨ ਕਿਉਂ ਪਾ ਦਿੱਤਾ ਤੂੰ, ਇਹਨਾਂ ਪੂਰੀਆਂ ਦੇ ਵਿੱਚ ਤੇਲ ਦੀ ਥਾਂ ਤੇ ਖੂਨ ਵਰਤਦਾ। ਉਹਨੇ ਕਿਹਾ ਦੇਖੋ ਮੈਂ ਪਹਿਲਾਂ ਹੀ ਸੁਣਿਆ ਸੀ ਵੀ ਤੁਸੀਂ ਗੱਲਾਂ ਬਹੁਤ ਉਲਟੀਆਂ ਕਰਦੇ ਹੋ। ਕਹਿਣ ਲੱਗੇ ਹਾਂ, ਜਿਸ ਬੰਦੇ ਦੀ ਖੋਪਰੀ ਪੁੱਠੀ ਹੋਵੇ ਉਹਨੂੰ ਸਿੱਧੀਆਂ ਗੱਲਾਂ ਵੀ ਪੁੱਠੀਆਂ ਲੱਗਦੀਆਂ ਨੇ, ਤੂੰ ਆਪਣੀ ਖੋਪਰੀ ਨੂੰ ਸਿੱਧੀ ਕਰ। ਖੂਨ ਨਹੀਂ ਇਹ ਤੇਲ ਹੈ। ਕਹਿੰਦੇ ਤੇਲ ਕਾਹਦਾ ਲਿਆਂਦਾ ਜੀ? ਇਹਨਾਂ ਪੂਰੀਆਂ ਨੂੰ ਆਪਣੇ ਕੰਨਾਂ ਨੂੰ ਲਾ ਕੇ ਵੇਖ, ਇਹਦੇ ਵਿੱਚੋਂ ਰੋਣ ਦੀ ਆਵਾਜ਼ ਆ ਰਹੀ ਹੈ। ਕੌਣ ਰੋ ਰਿਹਾ? ਕਹਿਣ ਲੱਗੇ ਉਹਨਾਂ ਦੇ ਬੱਚਿਆਂ ਦੇ ਰੋਣ ਦੀ ਆਵਾਜ਼ ਆ ਰਹੀ, ਜਿਨ੍ਹਾਂ ਤੋਂ ਤੂੰ ਦੋ ਦੋ ਮਹੀਨੇ ਦਿਹਾੜੀਆਂ ਕਰਵਾਈਆਂ ਤੇ ਬਾਅਦ ਵਿੱਚ ਉਹਨਾਂ ਨੂੰ ਦਿਹਾੜੀ ਨਹੀਂ ਦਿੱਤੀ। ਉਹਨਾਂ ਦੇ ਬੱਚਿਆਂ ਦਾ ਖੂਨ ਹੈ ਇਹਦੇ ਵਿੱਚ, ਜਿਨ੍ਹਾਂ ਲੋਕਾਂ ਦੇ ਉੱਤੇ ਤੂੰ ਟੈਕਸ ਲਾ ਲਾ ਕੇ ਨਜਾਇਜ਼ ਤਰੀਕੇ ਦੇ ਨਾਲ ਆਪਣੇ ਘਰ ਨੂੰ ਵੱਡਾ ਕੀਤਾ, ਉਹਨਾਂ ਸਾਰਿਆਂ ਲੋਕਾਂ ਦੀਆਂ ਚੀਖਾਂ ਜਿਹੜੀਆਂ ਨੇ ਤੇਰੇ ਘਰ ਵਿੱਚੋਂ, ਤੇਰੇ ਖਾਣੇ ਪੀਣੇ ਵਿੱਚੋਂ ਆ ਰਹੀਆਂ। ਹੁਣ ਮੈਨੂੰ ਦੱਸ, ਮੇਰੀ ਆਦਤ ਨਹੀਂ ਮੈਂ ਬੱਚਿਆਂ ਦਾ ਖੂਨ ਪੀਵਾਂ, ਇਹ ਸਭ ਕੁਝ ਤੂੰ ਨਜਾਇਜ਼ ਕੀਤਾ, ਜਾਇਜ਼ ਨਹੀਂ। ਫਿਰ ਉੱਥੇ ਹਜ਼ੂਰ ਨੇ ਕਹਿੰਦੇ ਭਾਈ ਲਾਲੋ ਦੀ ਰੋਟੀ ਨੂੰ ਫੜਿਆ ਔਰ ਉਹਨੂੰ ਦੱਬਿਆ, ਉਹਦੇ ਵਿੱਚੋਂ ਦੁੱਧ ਨਿਕਲਿਆ ਤੇ ਮਲਕ ਭਾਗੋ ਦੀਆਂ ਪੂਰੀਆਂ ਵਿੱਚੋਂ ਖੂਨ ਨਿਕਲਦਾ ਦਿਖਾਇਆ ਗਿਆ। ਕਹਿਣ ਤੋਂ ਭਾਵ ਕੀ ਹੈ, ਜਿਹੜੀ ਚੀਜ਼ ਮਨੁੱਖ ਦਾਇਰੇ ਤੋਂ ਬਾਹਰ ਜਾ ਕੇ ਵਰਤਦਾ ਉਹਨੂੰ ਕਹਿੰਦੇ ਨੇ ਚੋਪੜੀ। ਉਹ ਜਿਹੜੀ ਚੀਜ਼ ਜਿਹੜੀ ਆਪਣੇ ਦਾਇਰੇ ਤੋਂ ਬਾਹਰ ਹੈ ਉਹਨੂੰ ਚੋਪੜੀ ਕਹਿੰਦੇ। ਇਹਦਾ ਅਰਥ ਇਹ ਨਹੀਂ ਵੀ ਸਿੱਖ ਘਿਓ ਨਹੀਂ ਖਾ ਸਕਦਾ, ਖਾ ਸਕਦਾ ਹੈ, ਪਰ ਉਹਦੀ ਆਪਣੀ ਹੱਕ ਹਲਾਲ ਦੀ ਕਮਾਈ ਹੋਵੇ, ਝੂਠ ਬੋਲ ਕੇ ਨਾ ਇਕੱਠਾ ਕਰੇ, ਕਿਸੇ ਦੀ ਜੇਬ ਨਾ ਕੱਟੇ, ਕਿਸੇ ਨੂੰ ਧੋਖਾ ਨਾ ਦੇਵੇ, ਉਹਨੂੰ ਮਨੁੱਖ ਵਰਤ ਸਕਦਾ ਹੈ, ਉਹਨੂੰ ਜ਼ਿੰਦਗੀ ਦੇ ਵਿੱਚ ਲਿਆ ਸਕਦਾ ਹੈ। ਇਸ ਕਰਕੇ ਬਾਬਾ ਫਰੀਦ ਜੀ ਨੇ ਕਿਹਾ ਕਿ ਜਿਨ੍ਹਾਂ ਨੇ ਚੋਪੜੀ ਦੇ ਅਰਥ ਕੀਤੇ ਕਿ ਜਿਨ੍ਹਾਂ ਨੇ ਲੋਕਾਂ ਦੇ ਖੂਨ ਨਾਲ ਆਪਣਾ ਕੁਝ ਬਣਾਇਆ ਹੈ, ਉਹਨਾਂ ਦੀ ਚੋਪੜੀ ਹੋਈ ਰੋਟੀ ਘਿਓ ਵਾਲੀ ਨਹੀਂ, ਉਹ ਲੋਕਾਂ ਦੇ ਖੂਨ ਨਾਲ ਚੋਪੜੀ ਹੋਈ। ਪਰ ਜੇ ਕੋਈ ਯੋਗ ਤਰੀਕੇ ਨਾਲ ਸੰਸਾਰ ਵਿੱਚ ਮਿਹਨਤ ਕਰਦਾ, ਉਹਨਾਂ ਦਾ ਖਾਣਾ ਪੀਣਾ, ਉਹਨਾਂ ਦਾ ਪਹਿਨਣਾ, ਉਹਨਾਂ ਦਾ ਰਹਿਣ ਸਹਿਣ, ਮਕਾਨ ਔਰ ਅਸਵਾਰੀਆਂ ਵੀ ਪਵਿੱਤਰ ਨੇ, ਗੁਰੂ ਰਾਮਦਾਸ ਜੀ ਕਹਿੰਦੇ ਨੇ। ਗੱਲ ਬੰਦੇ ਦੇ ਅੰਦਰਲੇ ਜੀਵਨ ਨਾਲ ਸੰਬੰਧਿਤ ਹੈ। ਇਸ ਕਰਕੇ ਜਿਹੜੀ ਬੇਨਤੀ ਸਾਂਝੀ ਕਰ ਰਿਹਾ ਸੀ ਕਿ ਜਿਹੜੀ ਜ਼ਿੰਦਗੀ ਦੇ ਅੰਦਰ ਉਹਦੇ ਨਾਲ ਸਹਿਮਤ ਹੋ ਕੇ ਤੁਰਨਾ, ਇੱਕ ਨਾ ਭਾਣੇ ਕੱਢ ਲਏ ਜੋ ਕੁਝ ਉਹਨੇ ਦਿੱਤਾ ਹੈ, ਉਹਦੇ ਨਾਲ ਉਹਨੂੰ ਉਲਾਮਾ ਨਾ ਦੇਣਾ, ਉਹਨੂੰ ਪਿਆਰ ਨਾਲ ਵਰਤ ਲੈਣਾ, ਨਾ ਉਹਨੂੰ ਤਿਆਗਣਾ ਤੇ ਨਾ ਕਿਸੇ ਦਾ ਖੋਣਾ, ਉਹ ਬੰਦਾ ਭਾਣੇ ਦੇ ਨੇੜੇ ਆਉਂਦਾ ਜਾਂਦਾ ਹੈ, ਭਾਣੇ ਦੀ ਉਹਨੂੰ ਸਮਝ ਆਉਣੀ ਸ਼ੁਰੂ ਹੋ ਜਾਂਦੀ, ਹੁਕਮ ਦੀ ਉਹਨੂੰ ਸਮਝ ਪੈਣੀ ਸ਼ੁਰੂ ਹੋ ਜਾਂਦੀ, ਤੇ ਫਿਰ ਹੁਕਮ ਦੇ ਰਾਹੀਂ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਇਸ ਜਗਤ ਜਲੰਦੇ ਵਿੱਚੋਂ ਕੱਢ ਲੈਂਦਾ ਹੈ। ਇੱਕ ਨਾ ਭਾਣੇ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ। ਪਰ ਜਿਹੜੇ ਲੋਕ ਭਾਣੇ ਨੂੰ ਦੇ ਉਲਟ ਚੱਲਦੇ ਨੇ ਉਹਨਾਂ ਦਾ ਨਿਵਾਸ ਫਿਰ ਮਾਇਆ ਵਿੱਚ ਰਹਿੰਦਾ, ਉਹਨੂੰ ਛੱਡਦੇ ਨਹੀਂ, ਉਹਦੇ ਨਾਲ ਚਿਪਕ ਜਾਂਦੇ ਨੇ। ਮਾਇਆ ਦੇ ਅਰਥ ਹੀ ਐਸੇ ਨੇ, ਉਹ ਚੀਜ਼ ਜਿਹਨੂੰ ਬੰਦਾ ਫੜਨਾ ਤਾਂ ਜਾਣਦਾ, ਛੱਡਣਾ ਨਹੀਂ। ਮਾਇਆ ਦੇ ਅਰਥ ਕੀ ਹੋ ਸਕਦੇ? ਮਾਇਆ ਹੈ ਕਿ ਇੱਕ ਕਸਵੱਟੀ ਹੈ ਕਿ ਜਿਹੜੀ ਚੀਜ਼ ਨੂੰ ਤੁਸੀਂ ਵਾਰ ਵਾਰ ਫੜੋ ਤੇ ਛੱਡਣਾ ਨਾ ਚਾਹੋ, ਉਹਦੇ ਅਰਥ ਨੇ ਮਾਇਆ। ਇਹੀ ਦਸ਼ਾ ਭਾਵੇਂ ਭਗਤੀ ਮਾਰਗ ਵਿੱਚ ਵੀ ਵਾਪਰਦੀ, ਪਰ ਉਹ ਉੱਚੀ ਚੀਜ਼ ਹੈ। ਜਿਹੜੇ ਨਾਮ ਨੂੰ ਫੜ ਗਏ ਉਹਨਾਂ ਨੇ ਨਾਮ ਨਹੀਂ ਛੱਡਿਆ। ਪਰ ਸੰਸਾਰ ਦੇ ਵਿੱਚ ਸਰੀਰ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਨੇ, ਜਿੱਥੇ ਫੜ ਲੈਣਾ ਤੇ ਛੱਡਣਾ ਨਾ, ਉਹਨੂੰ ਕਹਿੰਦੇ ਮਾਇਆ ਵਾਪਰ ਗਈ। ਜਿਹਨੂੰ ਬੰਦਾ ਪਕੜਦਾ ਤੇ ਛੱਡਣਾ ਜਾਣਦਾ, ਉਹ ਮਾਇਆ ਨਹੀਂ, ਭਾਵੇਂ ਉਹ ਕੁਝ ਵੀ ਹੋਵੇ, ਉਹ ਮਾਇਆ ਹੈ ਹੀ ਨਹੀਂ। ਇਸ ਕਰਕੇ ਕਹਿੰਦੇ ਇੱਕ ਨਾ ਮਾਇਆ ਵਿੱਚ ਨਿਵਾਸ, ਏਵ ਭੇ ਆਖ ਨਾ ਜਾਪਈ ਜੇ ਕਿਸੇ ਆਣੇ ਰਾਸ। ਰਾਸ ਦੇ ਅਰਥ ਨੇ ਰਾਸ ਆ ਜਾਣਾ, ਜਿਵੇਂ ਆਪਾਂ ਕੋਈ ਚੀਜ਼ ਲਈ ਸੀ ਤਾਂ ਰਾਸ ਆ ਗਈ, ਯਾਨੀ ਕਿ ਠੀਕ ਚੱਲਣ ਲੱਗ ਪਏ, ਉਹਨੂੰ ਕਹਿ ਦਿੱਤਾ ਵੀ ਇਹ ਚੀਜ਼ ਰਾਸ ਆ ਗਈ। ਕੋਈ ਮਸ਼ੀਨ ਲਈ, ਕੋਈ ਹੋਰ ਚੀਜ਼ ਅਸਾਂ ਖਰੀਦੀ, ਰਾਸ ਆ ਗਈ, ਠੀਕ ਕੰਮ ਕਰਦੀ। ਜ਼ਿੰਦਗੀ ਬਹੁਤਿਆਂ ਦੀ ਰਾਸ ਨਹੀਂ ਆਈ, ਕੁਝ ਵਿਰਲੇ ਨੇ ਜਿਨ੍ਹਾਂ ਦੀ ਜ਼ਿੰਦਗੀ ਰਾਸ ਆ ਗਈ, ਯਾਨੀ ਕਿ ਠੀਕ ਚੱਲ ਰਹੀ ਹੈ। ਠੀਕ ਇਹ ਹੈ ਵੀ ਮਾਇਆ ਦੇ ਵਿੱਚ ਰਹਿੰਦੇ ਹੋਏ, ਮਾਇਆ ਵਿੱਚੋਂ ਨਿਕਲਣ ਦੀ ਜਿਨ੍ਹਾਂ ਨੂੰ ਜਾਚ ਹੈ, ਉਹਦੇ ਨਾਲ ਫੜੇ ਹੋਏ ਨਹੀਂ, ਉਹਦੇ ਨਾਲ ਬੱਝੇ ਹੋਏ ਨੇ, ਉਹਨਾਂ ਨੂੰ ਇਹ ਸੰਸਾਰ ਰਾਸ ਆ ਗਿਆ। ਜਿਨ੍ਹਾਂ ਨੇ ਫੜਨਾ ਤੇ ਜਾਣਿਆ ਪਰ ਛੱਡਣਾ ਨਹੀਂ ਜਾਣਿਆ, ਉਹਨਾਂ ਦੀ ਜ਼ਿੰਦਗੀ ਰਾਸ ਨਹੀਂ ਰਹੀ, ਬੇਰਾਸ ਹੋ ਗਏ। ਬੇਰਾਸ ਤਰਤੀਬ ਤੋਂ ਬਾਹਰ ਚਲੀ ਗਈ, ਫੜਨਾ ਜਾਣਿਆ ਛੱਡਣਾ ਨਹੀਂ ਜਾਣਿਆ। ਤਾਂ ਜਿਨ੍ਹਾਂ ਨੇ ਇੱਥੇ ਸੰਸਾਰ ਦੇ ਵਿੱਚ ਪਦਾਰਥਾਂ ਦੇ ਵਿੱਚ ਰਹਿ ਕੇ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਰਾਜ ਲੀਲਾ ਤੇਰੇ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ, ਦੋਵੇਂ ਚੀਜ਼ਾਂ ਇਕੱਠੀਆਂ ਹੋ ਗਈਆਂ, ਰਾਜ ਤੇ ਜੋਗ ਇਕੱਠੇ ਹੋ ਗਏ, ਪਦਾਰਥ ਤੇ ਪਰਮਾਤਮਾ ਇਕੱਠੇ ਹੋ ਗਏ, ਤਨ ਤੇ ਆਤਮਾ ਦੀ ਸੋਝੀ ਹੋ ਗਈ, ਸਰੀਰ ਦੀ ਵਰਤੋਂ ਕਿਵੇਂ ਕਰਨੀ ਹੈ ਇਹ ਵੀ ਸਮਝ ਆ ਗਈ, ਔਰ ਸਰੀਰ ਤੋਂ ਉੱਚੇ ਉੱਠ ਕੇ ਸ਼ਬਦ ਵਿੱਚ ਲੀਨ ਕਿਵੇਂ ਹੋਣਾ, ਇਹ ਸਾਰੀਆਂ ਤਰੀਕਿਆਂ ਦਾ ਪਤਾ ਲੱਗ ਗਿਆ। ਉਹਨਾਂ ਨੂੰ ਕਹਿੰਦੇ ਵੀ ਇਸ ਬੰਦੇ ਨੂੰ ਇੱਥੇ ਰਹਿਣ ਦੀ ਜੁਗਤ ਤਰੀਕਾ, ਜ਼ਿੰਦਗੀ ਇਹਦੀ ਰਾਸ ਆ ਗਈ ਹੈ। ਜੇ ਨਹੀਂ ਸਮਝ ਆਈ, ਭਟਕਦਾ ਰਿਹਾ, ਫਿਰ ਉਹਦੀ ਜ਼ਿੰਦਗੀ ਬੇਰਾਸ ਹੈ। ਪਰ ਇਹ ਸਾਰੇ ਦਾ ਸਾਰਾ ਕੁਝ ਕਿਵੇਂ ਸਮਝ ਵਿੱਚ ਆ ਸਕਦਾ ਹੈ, ਕਿਵੇਂ ਇਹ ਜੁਗਤ ਮਿਲ ਸਕਦੀ। ਹਜ਼ੂਰ ਕਹਿੰਦੇ ਨਾਨਕ ਗੁਰਮੁਖ ਜਾਣੀ ਹੈ। ਇਹ ਸਾਰੀਆਂ ਚੀਜ਼ਾਂ ਗੁਰੂ ਕੋਲੋਂ ਹੀ ਸਿਰਫ ਜਾਣੀਆਂ ਜਾ ਸਕਦੀਆਂ। ਇਹ ਸਾਡੀ ਆਪਣੀ ਇੱਛਾ ਸ਼ਕਤੀ ਵੀ ਗੁਰੂ ਕੋਲੋਂ ਕੀ ਜਾਣਨਾ ਚਾਹੁੰਦੇ। ਵੈਸੇ ਗੁਰੂ ਕੁਝ ਜਾਣਨ ਵਾਸਤੇ ਸੀ, ਇਹਦੇ ਅਰਥ ਤਾਂ ਇਹ ਬਣਦੇ ਨਾ। ਕਦੀ ਕੋਈ ਜਗਿਆਸਾ ਕੋਈ ਆਈ ਮਨ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਕੋਲੋਂ ਕੁਝ ਜਾਣੀਏ, ਕੁਝ ਗਿਆਨ ਲਈਏ, ਕੁਝ ਸਮਝ ਲਈਏ, ਇਹ ਤਾਂ ਨਹੀਂ ਆਈ। ਜਾਣਨ ਵਾਸਤੇ ਆਦਮੀ ਤਿਆਰ ਨਹੀਂ, ਮੰਗਣ ਵਾਸਤੇ ਤਿਆਰ ਹੈ। ਤੇ ਮੰਗਦਾ ਵੀ ਉਹ ਹੈ ਜਿਹਦਾ ਧਰਮ ਨਾਲ ਕੋਈ ਸੰਬੰਧ ਨਹੀਂ, ਮੰਗਦਾ ਵੀ ਉਹ ਹੈ। ਚਲੋ ਠੀਕ, ਮੰਗੇ ਗਲਤ ਨਹੀਂ। ਮੰਗਣਾ ਸਰੀਰ ਵਾਸਤੇ ਪਦਾਰਥਾਂ ਦੀ ਲੋੜ, ਮੰਗ ਲੈਣਾ ਚਾਹੀਦਾ। ਪਰ ਮੰਗਣਾ ਕੀ ਹੈ ਕਿ ਗੁਰੂ ਸਾਹਿਬ ਨੇ ਅਰਦਾਸ ਦੇ ਪਿੱਛੇ ਫਿਕਰਾ ਲਾਇਆ ਸੀ ਕਿ ਤੂੰ ਸਰਬੱਤ ਦਾ ਭਲਾ ਮੰਗਣਾ। ਪਰ ਜਦੋਂ ਸਰਬੱਤ ਦਾ ਭਲਾ ਮੰਗਿਆ ਤੇ ਵਿੱਚ ਵਿੱਚ ਵਿਰੋਧੀ ਆ ਗਏ ਤਾਂ ਮਨ ਵਿੱਚੋਂ ਕਹਿੰਦਾ ਵੀ ਬਾਕੀ ਸਾਰਿਆਂ ਦਾ ਭਲਾ ਕਰਦੀ, ਇਹਦਾ ਨਾ ਕਰੀ ਇਕੱਲੇ ਦਾ, ਇਹਨੂੰ ਰਹਿਣ ਦੇ ਵਿੱਚੋਂ ਇਹਨੂੰ ਛੱਡ ਕੇ ਬਾਕੀ ਸਾਰਿਆਂ ਦਾ ਕਰ ਦੇ। ਜਿਹੜੀ ਗੱਲ ਮੈਂ ਆਰੰਭ ਵਿੱਚ ਕੀਤੀ ਸੀ ਕਿ ਬਾਬਾ ਫਰੀਦ ਜੀ ਨੇ ਕਿਹਾ ਗੁੱਸਾ ਕਰਨਾ ਹੋਰ ਚੀਜ਼ ਹੈ, ਦੋ ਚਾਰ ਦਸ ਮਿੰਟ ਵਾਸਤੇ, ਤੇ ਗੁੱਸੇ ਨੂੰ ਆਪਣੀਆਂ ਰਗਾਂ ਦੇ ਵਿੱਚ ਰੱਖਣਾ, ਹੰਡਾਉਣਾ ਹੋਰ ਚੀਜ਼ ਹੈ, ਉਹ ਬੜਾ ਖਤਰਨਾਕ। ਦਿਨ ਰਾਤ ਹੰਡਾਉਂਦੇ ਰਹਿਣਾ ਉਸਨੂੰ, ਦਿਨ ਰਾਤ ਉਹਨੂੰ ਅੰਦਰ ਸਰੀਰ ਵਿੱਚ ਜਜ਼ਬ ਕਰਦੇ ਰਹਿਣਾ। ਵਾਸ਼ਨਾ ਉਹ ਮਾੜੀ ਹੈ ਜਿਹੜੀ ਦਿਨ ਰਾਤ ਬੰਦੇ ਦੇ ਮਨ ਵਿੱਚ ਹੰਢਦੀ ਰਹੇ, ਚੱਲਦੀ ਰਹੇ ਸਰੀਰ ਦੇ ਅੰਦਰ, ਉਹ ਮਾੜੀ ਹੈ। ਤਾਂ ਸਤਿਗੁਰੂ ਨੇ ਬਚਨ ਕੀਤੇ ਨੇ ਅਰਦਾਸ ਬੰਦਾ ਮੰਗਦਾ ਹੈ ਤੇ ਮੰਗਦਾ ਵੀ ਠੀਕ ਨਹੀਂ, ਉਹਦਾ ਤਰੀਕਾ ਹੀ ਮੰਗਣ ਦਾ ਤਰੀਕਾ ਗਲਤ ਹੈ, ਉਹ ਮੰਗਦਾ ਹੈ। ਇਸ ਕਰਕੇ ਕਹਿੰਦੇ ਸਨ ਕਿ ਦੋਵੇਂ ਇਕੱਠੇ ਆ ਗਏ ਅਰਦਾਸ ਕਰਨ ਵਾਸਤੇ ਰੱਬ ਕੋਲ, ਤੇ ਇੱਕ ਨੇ ਕਿਹਾ ਵੀ ਇਹਦਾ ਕੰਮ ਜਿਹੜਾ ਹੈ ਮੇਰਾ ਕਾਰਜ, ਇਹਦੇ ਤੋਂ ਅੱਗੇ ਲੰਘਣਾ ਚਾਹੀਦਾ, ਇਹਦੇ ਪਿੱਛੇ ਰਹਿ ਜਾਣਾ ਚਾਹੀਦਾ। ਇੱਥੇ ਗੱਲ ਖੜੀ ਹੈ, ਧਾਰਮਿਕ ਜਗਤ ਦੀ ਵੀ ਗੱਲ ਇੱਥੇ ਹੈ, ਹੋਰ ਕੋਈ ਕਸਵੱਟੀ ਨਹੀਂ। ਇੱਥੇ ਸੁਖੀ ਹੋਣ ਦੀ ਕਸਵੱਟੀ ਕੀ, ਬੰਦਾ ਆਪਣੇ ਸੁੱਖ ਨੂੰ ਦੂਜੇ ਦੇ ਦੁੱਖ ਵਿੱਚੋਂ ਵਹਿੰਦਾ। ਜੇ ਤਾਂ ਕੋਈ ਦੁਖੀ ਹੈ ਤਾਂ ਸਾਡਾ ਸੁੱਖ ਵੱਧ ਜਾਂਦਾ ਹੈ, ਤੇ ਜੇ ਦੂਜਾ ਵੀ ਸੁਖੀ ਹੋ ਗਿਆ ਸਾਡਾ ਸੁੱਖ ਘੱਟ ਜਾਂਦਾ ਹੈ। ਇਹ ਬੜੀ ਖਤਰਨਾਕ ਕਿਰਿਆ, ਉਹਦੇ ਵਿੱਚ ਫਰਕ ਪੈ ਜਾਂਦਾ। ਇਹਨਾਂ ਹਾਲਤਾਂ ਦੇ ਵਿੱਚ ਧਰਮ ਬੰਦੇ ਦਾ ਕੁਝ ਨਹੀਂ ਸਵਾਰਦਾ, ਖਿਆਲ ਰੱਖਣਾ। ਜੇ ਇਹਨਾਂ ਨੂੰ ਉਹਨੇ ਸਾਧਿਆ ਨਹੀਂ, ਠੀਕ ਨਹੀਂ ਕੀਤਾ, ਤਾਂ ਫਿਰ ਉਹਦਾ ਧਰਮ ਨਹੀਂ ਕੋਈ ਸਵਾਰੇਗਾ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਰਫਾ ਦਫਾ ਨਹੀਂ ਕਰ ਸਕਿਆ, ਕੱਢ ਨਹੀਂ ਸਕਿਆ। ਤਾਂ ਸਤਿਗੁਰੂ ਨੇ ਬਚਨ ਕੀਤੇ ਗੁਰੂ ਹੈ ਜਾਣਨ ਵਾਸਤੇ ਜ਼ਿੰਦਗੀ ਨੂੰ, ਨਾਨਕ ਗੁਰਮੁਖ ਜਾਣੀਐ ਜਾਂ ਕੋ ਆਪ ਕਰੇ ਪ੍ਰਗਾਸ਼, ਜਿਨ੍ਹਾਂ ਤੇ ਆਪ ਕਿਰਪਾ ਕਰ ਲੈਂਦਾ ਉਹ ਜਾਣ ਲੈਂਦੇ ਨੇ। ਗੁਰੂ ਦਰ ਤੋਂ ਇਹ ਦਾਤ ਮੰਗੀਏ, ਸਾਰਿਆਂ ਨੇ ਕਿਰਪਾ ਕਰਨੀ, ਇੱਕ ਆਵਾਜ਼ ਵਿੱਚ ਬੋਲਣ ਦਾ ਯਤਨ ਕਰਨਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।